ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਬਾਬਾ ਬੋਲੇਨਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝੱਖ ਮਾਰੀ ਬੋਲਤ ਬੋਲਤ ਬਡਹੇ ਬਿਕਾਰਾ ਬਿਨ ਬੋਲੇ ਕਿਆ ਕਰੇ ਬਿਚਾਰਾ ਕਾਹੋ ਕਬੀਰ ਛੂਛਾ ਘੱਟ ਬੋਲੈ ਪਰਿਆ ਹੋਏ ਸੋ ਕਬ ਹੋਣਾ ਡੋਲੈ ਕਾਹੋ ਕਬੀਰ ਛੂਛਾ ਘੱਟ ਬੋਲੈ ਪਰਿਆ ਹੋਏ ਸੋ ਕਬ ਨਾ ਡੋਲੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਹਜ਼ੂਰ ਸੱਜ ਕੇ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਬਲਕਿ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਕਾਲ ਪੁਰਖ ਦਾ ਇਹ ਹੁਕਮ ਹੈ ਕਿ ਕੀਰਤਨ ਮੁਕਤੀ ਦਾ ਸਾਧਨ ਹੈ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿ ਪੁਕਾਰ, ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਜਿਹਦੇ ਨਾਲ ਜੀਵ ਦਾ ਉਧਾਰ ਹੁੰਦਾ ਹੈ ਉਹ ਗੁਰੂ ਕੀ ਕੀਰਤੀ ਰਾਗੀ ਜੱਥੇ ਦੇ ਪਾਸੋਂ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ, ਦੂਰ ਦਰੇਡੇ ਤੋਂ ਚੱਲ ਕੇ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਪਹੁੰਚਦੀਆਂ ਹਨ ਪਹੁੰਚੀਆਂ ਹੋਈਆਂ ਹਨ ਸੋ ਸਤਿਗੁਰੂ ਜੀ ਦੀ ਇਹ ਰਹਿਮਤ ਵੀ ਉਸ ਦੀ ਕਿਰਪਾ ਹੈ ਕਿਉਂਕਿ ਜਿੱਥੇ ਵੀ ਗੁਰੂ ਕਾ ਸਿੱਖ ਵਸਦਾ ਹੈ ਰਹਿ ਰਿਹਾ ਹੈ ਉਹਦੇ ਮਨ ਵਿੱਚ ਕੇਵਲ ਤਮੰਨਾ ਹੀ ਨਹੀਂ ਬਲਕਿ ਉਸ ਦੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਰਜੋਈ ਹੁੰਦੀ ਹੈ ਰੋਜ਼ਾਨਾ ਹੀ ਹੁੰਦੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ ਇਹ ਸਤਿਗੁਰੂ ਦੀ ਅੱਜ ਰਹਿਮਤ ਹੋਈ ਭਾਈ ਜਿੰਨੀਆਂ ਵੀ ਸਿੱਖ ਸੰਗਤਾਂ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੀਆਂ ਦਰਸ਼ਨ ਦੀਦਾਰੇ ਕੀਤੇ ਹਰਿਮੰਦਰ ਸਾਹਿਬ ਦੇ ਅੰਦਰ ਨਮਸਕਾਰਾਂ ਕੀਤੀਆਂ ਪਵਿੱਤਰ ਸਰੋਵਰ ਵਿੱਚ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਸਤਿਗੁਰੂ ਦੀ ਕਿਰਪਾ ਦਾ ਸਦਕਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਕਰ ਰਹੀਆਂ ਹਨ ਗੁਰੂ ਕੀਆਂ ਸਿੱਖ ਸੰਗਤਾਂ ਇਸ ਤੋਂ ਇਲਾਵਾ ਦੇਸ਼ ਔਰ ਵਿਦੇਸ਼ਾਂ ਦੇ ਵਿੱਚ ਸਜੇ ਹੋਏ ਗੁਰੂ ਕੇ ਸਿੱਖ ਮੀਡੀਆ ਦੇ ਰਾਹੀਂ PTC ਚੈਨਲ ਦੇ ਰਾਹੀਂ ਹੋਰ ਚੈਨਲਾਂ ਦੇ ਰਾਹੀਂ ਇੰਟਰਨੈੱਟ ਦੇ ਰਾਹੀਂ ਗੁਰੂ ਕੀਆਂ ਸਿੱਖ ਸੰਗਤਾਂ ਇਸ ਅੰਮ੍ਰਿਤ ਬਾਣੀ ਦਾ ਲਾਭ ਪ੍ਰਾਪਤ ਕਰ ਰਹੀਆਂ ਹਨ ਕਥਾ ਦਾ ਸਮਾਂ ਆਇਆ ਹੈ ਸਾਧ ਸੰਗਤ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਇਹ ਉੱਤਮ ਕਥਾ ਕਹਾਣੀਆਂ ਬੜੀਆਂ ਨੇ ਪਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਜਿੰਨੀਆਂ ਕਥਾਵਾਂ ਹਨ ਸਾਖੀਆਂ ਹਨ ਗਾਥਾਂ ਹਨ ਉਹਨਾਂ ਵਿੱਚੋਂ ਇੱਕ ਉੱਤਮ ਕਥਾ ਹੈ ਜਿਹਦੇ ਪ੍ਰਥਾਏ ਮਹਾਰਾਜ ਜੀ ਲਿਖਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਕਥਾ ਸੁਨੀਜਾ ਸ਼੍ਰਵਣੀ ਮਾਇਆ ਕਰੋ ਭਗਵਾਨ ਮਹਾਰਾਜ ਸਾਡੇ ਤੇ ਰਹਿਮਤ ਕਰੋ ਉੱਤਮ ਕਥਾ ਦਾ ਸਾਨੂੰ ਵਿਖਿਆਨ ਕਰਕੇ ਦੱਸੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਭ ਤੇ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਭਾਈ ਪਰਮਾਤਮਾ ਦੇ ਨਾਮ ਦੀ ਕਥਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਹੈ ਸੋ ਇਸ ਵਾਸਤੇ ਉਸ ਕਥਾ ਦਾ ਸੁਭਾਗ ਸਮਾਂ ਆਇਆ ਹੈ ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਇਸ ਦੇ ਨਾਲ ਹੀ ਅੱਜ ਦਾ ਦਿਹਾੜਾ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਅਤੇ ਅੱਜ ਦੇ ਹੀ ਦਿਹਾੜੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਗੱਦੀ ਦਾ ਵੀ ਦਿਹਾੜਾ ਹੈ ਸੰਖੇਪ ਵਿੱਚ ਬੇਨਤੀਆਂ ਕਰਨੀਆਂ ਹਨ ਸਾਧ ਸੰਗਤ ਇਹ ਇਤਿਹਾਸ ਬਹੁਤ ਪਾਵਨ ਪਵਿੱਤਰ ਇਤਿਹਾਸ ਹੈ ਦੁਨੀਆਂ ਵਿੱਚ ਕਿਧਰੇ ਵੀ ਨਜ਼ਰ ਮਾਰੀਏ ਕਿਸੇ ਕਿਸਮ ਦਾ ਵੀ ਸੁਮੇਲ ਨਹੀਂ ਹੋ ਸਕਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ 5.5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ 5.5 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਭਾਈ ਬੜੇ ਦੁਨਿਆਵੀ ਮਨੁੱਖਾਂ ਦੇ ਖਿਆਲ ਨੇ ਕਿ ਏਡੀ ਛੋਟੀ ਉਮਰ ਵਿੱਚ ਏਡੀ ਵੱਡੀ ਜ਼ਿੰਮੇਵਾਰੀ ਕਿੰਨਾ ਕਾਰਨਾਂ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੀ ਪਰ ਸਾਧ ਸੰਗਤ ਇੱਕ ਗੱਲ ਹਮੇਸ਼ਾ ਹੀ ਮਨ ਵਿੱਚ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਉਮਰ ਦਾ ਤਕਾਜ਼ਾ ਨਹੀਂ ਕਿਉਂਕਿ ਇਹ ਤਕਾਜ਼ਾ ਤੇ ਜੋਤ ਦਾ ਹੈ ਜਿਹਦੇ ਪ੍ਰਥਾਏ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਇਹ ਤੇ ਉਸ ਜੋਤ ਦੀ ਗੱਲ ਹੈ, ਉਮਰ ਦੀ ਗੱਲ ਨਹੀਂ ਭਾਈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਦੁਨੀਆਂ ਵਿੱਚ ਇਹ ਭਰਮ ਪੈਦਾ ਹੋਏ ਅਤੇ ਸਤਿਗੁਰੂ ਜੀ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਮਾਮ ਭਰਮ ਦੂਰ ਕਰ ਦਿੱਤੇ ਕਿ ਇਹ ਜੋਤ ਹੈ, ਸ਼ਬਦ ਗੁਰੂ ਹੈ। ਸ਼ਬਦ ਦੁਆਰਾ ਜੋਤ ਗੁਰੂ ਕੇ ਅੰਦਰ ਜਦੋਂ ਆਈ ਹੈ ਤੇ ਫਿਰ ਉਮਰ ਦੇ ਤਕਾਜੇ ਖਤਮ ਹੋ ਜਾਂਦੇ ਆ। ਵੈਸੇ ਵੀ ਸਾਧ ਸੰਗਤ ਇਤਿਹਾਸ ਪੜ੍ਹ ਕੇ ਦੇਖੋ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਸਮੇਂ ਉਮਰ ਕੇਵਲ 11 ਸਾਲ ਦੀ ਸੀ। ਸੱਤਵੇਂ ਪਾਤਸ਼ਾਹ ਜਿਨ੍ਹਾਂ ਦੀ ਉਮਰ ਗੁਰਤਾ ਗੱਦੀ ਵੇਲੇ ਕੇਵਲ 8 ਸਾਲ ਦੀ ਸੀ। ਦਸਮ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੀ ਉਮਰ ਗੁਰਤਾ ਗੱਦੀ ਦੇ ਸਮੇਂ ਕੇਵਲ 9.5 ਸਾਲ ਦੀ ਸੀ। ਇਹ ਸਾਰੀਆਂ ਬਾਲਕ ਅਵਸਥਾ ਹਨ, ਪਰ ਜਦੋਂ ਇਤਿਹਾਸ ਦੇਖਦੇ ਹਾਂ, ਇਸ ਜੋਤ ਦੇ ਕੌਤਕ ਦੇਖਦੇ ਹਾਂ, ਆਨੰਦ ਦੇਖਦੇ ਹਾਂ, ਤੇ ਫਿਰ ਇਹ ਸਮਝ ਪੈਂਦੀ ਹੈ ਕਿ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਗੁਰੂ ਸਾਹਿਬ ਦੀ ਜੋਤ ਵਰਤ ਰਹੀ ਹੈ। ਇਸ ਲਈ ਭਾਵੇਂ ਦੁਨਿਆਵੀ ਕਾਰਨ ਵੀ ਬੜੇ ਸਿੱਖਿਆਦਾਇਕ ਨੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਰਾਮ ਰਾਏ ਜੀ ਹੋਏ, ਜੋ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਪਰ ਇਹ ਤੋਂ ਵੀ ਪਿੱਛੇ ਜਾਈਏ ਤਾਂ ਪਿਰਥੀ ਚੰਦ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਤੋਂ ਉਮਰ ਵਿੱਚ ਵੱਡੇ ਸਨ। ਰੋ ਵਿਚਾਰ ਆਪਾਂ ਅੱਜ ਦੇ ਇਤਿਹਾਸ ਬਾਰੇ ਵਿਚਾਰ ਕਰੀਏ, ਜਦੋਂ ਕੀਰਤਪੁਰ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਨੂੰ ਤਾਰ ਰਹੇ ਹਨ, ਤਾਂ ਉਸ ਵੇਲੇ ਤਮਾਮ ਦੁਨੀਆਂ ਦੇ ਵਿੱਚ ਸਤਿਗੁਰੂ ਜੀ ਦੀ ਮਹਿਮਾ ਚਾਰ ਸਪੇਰੇ ਵਡਿਆਈ ਫੈਲ ਰਹੀ ਸੀ ਤੇ ਰਾਜਸੀ ਲੋਕਾਂ ਦੇ ਕੰਨ ਭਰਨ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਸੀ, ਜੋ ਪ੍ਰਿਥੀ ਚੰਦ ਤੋਂ ਲੈ ਕੇ ਹੀ ਇਹ ਈਰਖਾ ਦਾ ਇੱਕ ਪੱਖ ਚੱਲਿਆ ਆ ਰਿਹਾ ਸੀ। ਉਹਨਾਂ ਈਰਖਾ ਦੇ ਨਾਲ ਔਰੰਗਜ਼ੇਬ ਦੇ ਜੋ ਹਿੰਦੁਸਤਾਨ ਦਾ ਮੌਕੇ ਦਾ ਬਾਦਸ਼ਾਹ ਸੀ ਉਹਦੇ ਕੰਨ ਭਰੇ, ਕਿਹਾ ਕਿ ਗੁਰੂ ਘਰ ਦੀ ਅਜ਼ਮਤ ਦੇਖਣੀ ਚਾਹੀਦੀ ਆ। ਸਾਧ ਸੰਗਤ ਜੀ, ਔਰੰਗਜ਼ੇਬ ਨੇ ਉਹਨਾਂ ਦੀ ਸਲਾਹ ਮੰਨ ਕੇ ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਦਿੱਲੀ ਵਿੱਚ ਆਓ, ਅਸੀਂ ਗੁਰੂ ਨਾਨਕ ਦੇ ਦਰ ਦੀ ਅਜ਼ਮਤ ਦੇਖਣੀ ਚਾਹੁੰਦੇ ਹਾਂ। ਇਹ ਸੁਨੇਹਾ ਸਤਿਗੁਰੂ ਜੀ ਨੂੰ ਮਿਲਿਆ। ਇੱਥੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਤੱਕ ਸਿਧਾਂਤ ਤੋਂ ਨਹੀਂ ਥਿੜਕਿਆ ਰਾਮ ਰਾਏ, ਉਦੋਂ ਤੱਕ ਦਾ ਉਹਦਾ ਜੀਵਨ ਵੀ ਵੇਖੋ। ਸਤਿਗੁਰੂ ਪਾਤਸ਼ਾਹ ਜੀ ਨੇ ਵੱਡੇ ਸਤਿਗੁਰਾਂ ਦੇ ਸਾਹਿਬਜ਼ਾਦੇ ਸਾਰਿਆਂ ਨਾਲ ਰਹਿ ਕੀਤੀ, ਭਾਵ ਬੇਦੀ ਬੰਸ਼ ਦੇ ਵੀ, ਤ੍ਰਿਣ ਬੰਸ਼ ਦੇ ਵੀ, ਭੱਲੇ ਬੰਸ਼ ਦੇ ਵੀ, ਸੋਢੀ ਬੰਸ਼ ਦੇ ਵੀ, ਸਿਆਣੇ ਸਿਆਣੇ ਪੁਰਸ਼ ਸੱਦੇ ਅਤੇ ਹੋਰ ਵੀ ਜਿਹੜੇ ਮੌਕੇ ਦੇ ਵਿਦਵਾਨ ਸਲਾਹਕਾਰ ਗੁਰੂ ਕੇ ਸ਼ਰਧਾਲੂ ਸਿੱਖ ਸਿਆਣੇ ਸਨ, ਉਹ ਵੀ ਬੁਲਾਏ। ਰਾਇ ਕੀਤੀ, ਮਸ਼ਵਰਾ ਕੀਤਾ, ਮਤਾ ਕੀਤਾ ਕਿ ਔਰੰਗਜ਼ੇਬ ਆਹ ਕੁਝ ਚਾਹੁੰਦਾ, ਇਸ ਬਾਰੇ ਕੀ ਕਰਨਾ ਚਾਹੀਦਾ। ਤਾਂ ਮਤਾ ਹੋਇਆ ਕਿ ਸਤਿਗੁਰੂ ਜੀ ਨੂੰ ਨਹੀਂ ਜਾਣਾ ਚਾਹੀਦਾ। ਸਤਿਗੁਰੂ ਜੀ ਆਪਣੇ ਕਿਸੇ ਵੀ ਪਿਆਰੇ ਹਨ ਪਿਆਰੇ ਸਿੱਖ ਨੂੰ ਭੇਜ ਦੇਣ। ਫਿਰ ਜਦੋਂ ਇਹ ਸਲਾਹ ਹੋਣ ਲੱਗੀ ਵੀ ਕੌਣ ਜਾਵੇ, ਕਿਉਂਕਿ ਔਰੰਗਜ਼ੇਬ ਦੇ ਸੁਭਾਅ ਤੋਂ, ਉਹਦੇ ਜ਼ਾਲਮ ਸੁਭਾਅ ਤੋਂ ਗੁਰਸਿੱਖ ਜਾਣਦੇ ਸਨ, ਇਸ ਲਈ ਇਹ ਰਸਤਾ ਵੀ ਆਸਾਨ ਨਹੀਂ ਸੀ। ਪਰ ਜਦੋਂ ਵਿਚਾਰਾਂ ਕਰਦਿਆਂ ਗੱਲ ਰਾਮ ਰਾਜ 'ਤੇ ਆਈ ਕਿ ਗੁਰੂ ਸਾਹਿਬ ਜੀ ਦਾ ਵੱਡਾ ਸਾਹਿਬਜ਼ਾਦਾ, ਇਸ ਨੂੰ ਜਾਣਾ ਚਾਹੀਦਾ, ਸਭਾ ਦੇ ਵਿੱਚ ਰਾਮ ਰਾਜ ਨੂੰ ਸੱਦਿਆ ਗਿਆ, ਪੁੱਛਿਆ ਗਿਆ, ਅਤੇ ਉਸ ਨੇ ਜਾਣ ਦਾ ਕਾਰਨ ਪੁੱਛਿਆ ਕਿਸ ਲਈ ਜਾਣਾ। ਜਦੋਂ ਦੱਸਿਆ ਕਿ ਗੁਰੂ ਘਰ ਦੀ ਅਜ਼ਮਤ ਦੇਖਣਾ ਚਾਹੁੰਦਾ ਔਰੰਗਜ਼ੇਬ, ਉਹਦੀ ਤਸੱਲੀ ਕਰਾਉਣੀ ਚਾਹੀਦੀ ਕਿ ਗੁਰੂ ਘਰ ਨਿਮਾਣਿਆਂ ਦਾ ਮਾਣ ਹੈ, ਨਥਾਵਿਆਂ ਦਾ ਥਾਂ ਹੈ, ਇਹ ਕੋਈ ਖਾਲੀ ਭਾਂਡਾ ਨਹੀਂ ਹੈ, ਤਾਂ ਕਿ ਉਹਨੂੰ ਸਮਝ ਪੈ ਜਾਵੇ ਕਿ ਗੁਰੂ ਘਰ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਮੈਨੂੰ ਈਰਖਾ ਦੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ। ਰਾਮ ਰਾਜ ਨੇ ਹੱਥ ਜੋੜੇ ਕਿ ਇਹ ਕਾਰਜ ਮੈਂ ਕਰਿਆਵਾਂਗਾ, ਪਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਮੇਰੀ ਕੰਨ 'ਤੇ ਹੱਥ ਰੱਖਣ, ਮੈਨੂੰ ਥਾਪੜਾ ਦੇ, ਮੈਨੂੰ ਸ਼ਕਤੀ ਦੇਣ, ਤਾਂ ਹੀ ਕਾਰਜ ਹੋ ਸਕਦਾ ਨਾ। ਸਤਿਸੰਗ ਜੀ, ਮਨ ਵਿੱਚ ਉਦੋਂ ਸ਼ਰਧਾ ਸੀ, ਭਰੋਸਾ ਸੀ, ਵਿਸ਼ਵਾਸ ਸੀ ਕਿ ਗੁਰੂ ਸਾਹਿਬ ਜੋ ਵੀ ਕਾਰਜ ਵਾਸਤੇ ਆਪ ਸ਼ਕਤੀ ਦੇ ਕੇ ਭੇਜਣਗੇ ਤਾਂ ਫਿਰ ਕੋਈ ਕਾਰਜ ਅਧੂਰਾ ਥੋੜ੍ਹਾ ਰਹਿ ਜਾਏਗਾ। ਸੱਤਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਹੁਕਮ ਕੀਤਾ ਕਿ ਰਾਮ ਰਾਏ ਤੂੰ ਚਲੇ ਜਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਕੋਈ ਫਿਕਰ ਨਾ ਕਰੀ। ਪਰ ਇੱਕ ਗੱਲ ਯਾਦ ਰੱਖੀ, ਗੁਰੂ ਘਰ ਦਾ ਸਿਧਾਂਤ ਪ੍ਰਮੁੱਖ ਰੱਖਣਾ ਹੈ, ਗੁਰੂ ਆਸੇ ਤੋਂ ਥਿੜਕਣਾ ਨਹੀਂ, ਗੁਰਬਾਣੀ ਤੋਂ ਉਲਟ ਨਹੀਂ ਜਾਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ। ਅੱਜ ਸਮੁੱਚੇ ਸਿੱਖ ਜਗਤ ਨੂੰ, ਖਾਸ ਕਰਕੇ ਵਿਦਵਾਨਾਂ ਨੂੰ, ਕਥਾਵਾਚਕਾਂ ਨੂੰ, ਪ੍ਰਚਾਰਕਾਂ ਨੂੰ ਇਸ ਗੱਲ ਵੱਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ, ਧਿਆਨ ਦੇਣਾ ਚਾਹੀਦਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਵੱਡੇ ਸਾਹਿਬਜ਼ਾਦੇ, ਵੱਡੇ ਸਪੁੱਤਰ ਨੂੰ ਥਾਪੜਾ ਦਿੱਤਾ ਕਿ ਜਾ ਤੂੰ ਇਹ ਕਾਰਜ ਕਰਕੇ ਆ। ਰਾਮ ਰਾਜ ਦਿੱਲੀ ਗਿਆ, ਔਰੰਗਜ਼ੇਬ ਦੇ ਪਾਸ ਪੁੱਜਾ, ਬੇਅੰਤ ਅਜ਼ਮਤਾਂ ਦਿਖਾਈਆਂ, ਅਜਬ ਲੀਲਾ ਰਚੀਆਂ, ਜਿਹਦੇ ਤੋਂ ਔਰੰਗਜ਼ੇਬ ਬੜਾ ਆਸ਼ਚਰਜ ਸੀ। ਵੱਡੇ ਵੱਡੇ ਮੁੱਲਾ ਮੁਲਾਣਿਆਂ ਦੀ ਨਾਲ ਨਾਲ ਪਰਖ ਕੀਤੀ ਔਰੰਗਜ਼ੇਬ ਨੇ ਕਿ ਤੁਸੀਂ ਕਹਿੰਦੇ ਹੋ, ਕਿਉਂਕਿ ਇੱਕ ਪਾਸੇ ਇਸਲਾਮ ਧਰਮ ਦੇ ਲੋਕ ਮੰਨਦੇ ਸਨ ਕਿ ਔਰੰਗਜ਼ੇਬ ਧਰਮੀ ਹੈ, ਉਹ ਆਪਣੇ ਆਪ ਨੂੰ ਵੀ ਇਹ ਕਹਾਉਂਦਾ ਸੀ ਕਿ ਮੈਂ ਇਸਲਾਮ ਦਾ ਪੱਕਾ ਪੈਰੋਕਾਰ ਹਾਂ ਅਤੇ ਮੈਂ ਇਸ ਧਰਮ ਦੀ ਪ੍ਰਫੁੱਲਤਾ ਚਾਹੁੰਦਾ ਹਾਂ। ਸਤਿਸੰਗਤ, ਜਦੋਂ ਉਹਨੇ ਕਾਜ਼ੀਆਂ ਮੁੱਲਿਆਂ ਨੂੰ ਇਕੱਠੇ ਕੀਤਾ, ਵੱਡੇ ਵੱਡੇ ਜਿਹੜੇ ਇਬਾਦਤਾਂ ਕਰਨ ਵਾਲੇ, ਭਗਤੀ ਕਰਨ ਵਾਲੇ, ਖੁਦਾ ਦਾ ਨਾਮ ਜਪਣ ਵਾਲੇ, ਉਹਨਾਂ ਨੂੰ ਪੁੱਛਿਆ ਕਿ ਜੋ ਕੁਝ ਰਾਮ ਰਾਏ ਕਰ ਸਕਦਾ ਤੁਸੀਂ ਕਰ ਸਕਦੇ ਹੋ? ਪਰ ਹੱਥ ਖੜੇ ਹੋ ਗਏ ਵੀ ਨਹੀਂ ਕਰ ਸਕਦੇ। ਇਹ ਉਹਨਾਂ ਦੀ ਗੁਪਤਵਾਰਤਾ ਸੀ, ਜਗ ਜਾਹਰ ਤੇ ਕਰਦੇ ਨਹੀਂ ਸਨ। ਫਿਰ ਕਹਿੰਦੇ ਆਪਾਂ ਨੂੰ ਮੰਨਣਾ ਪਏਗਾ ਕਿ ਗੁਰੂ ਨਾਨਕ ਦਾ ਦਰ ਉੱਚਾ ਹੈ, ਇਹ ਮੰਨਣਾ ਪਏਗਾ ਕਿ ਗੁਰੂ ਨਾਨਕ ਦਾ ਦਰ ਸਭ ਤੋਂ ਵੱਡਾ ਹੈ। ਚੁੱਪ ਸਨ, ਕੋਈ ਜਵਾਬ ਨਹੀਂ ਸੀ। ਦੂਸਰੇ ਪਾਸੇ ਰਾਮ ਰਾਜ ਦੇ ਮਨ ਵਿੱਚ ਵੀ ਹਉਮੈ ਦੇ ਬੀਜ ਬੀਜੇ ਗਏ। ਉਹ ਭੁੱਲ ਗਿਆ ਕਿ ਸ਼ਕਤੀ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਦੀ ਹੈ, ਪਿਤਾ ਗੁਰੂ ਦੀ ਬਖਸ਼ਿਸ਼ ਹੈ। ਸਹਿਜੇ ਸਹਿਜੇ ਕੁਝ ਦਿਨਾਂ ਵਿੱਚ ਹੀ ਇਸ ਗੱਲ ਨੂੰ ਵੀ ਵਿਸਾਰ ਬੈਠਾ ਕਿ ਮੇਰੀਆਂ ਅਜਮਤਾਂ ਵੇਖ ਕੇ, ਮੇਰੀ ਸ਼ਕਤੀ ਵੇਖ ਕੇ ਹਿੰਦੁਸਤਾਨ ਦਾ ਰਾਜ ਦਰਬਾਰ ਅਚਰਜ ਹੈ। ਅਤੇ ਫਿਰ ਇੱਕ ਦਿਨ ਸਮਾਂ ਐਸਾ ਆ ਗਿਆ ਜਦੋਂ ਉਹਨੇ ਬਾਣੀ ਬਾਰੇ ਕਿਹਾ, ਕਿਉਂਕਿ ਜਿਹੜੇ ਰਿਖਾਲੂ ਲੋਕ ਹੁੰਦੇ ਨੇ, ਨਿੰਦਕ ਹੁੰਦੇ ਨੇ, ਦੁਸ਼ਮਣ ਹੁੰਦੇ ਨੇ, ਅਣਹੋਈ ਗੱਲ ਕਰ ਲੱਭਦੇ ਨੇ, ਉਹਨਾਂ ਨੇ ਕਿਹਾ ਕਿ ਜਿਹੜੀ ਰੱਬੀ ਬਾਣੀ ਨੂੰ ਇਹ ਸਜਦੇ ਕਰਦੇ ਨੇ, ਪੜ੍ਹਦੇ ਨੇ, ਰੱਬ ਮੰਨਦੇ ਨੇ, ਉਹਦੇ ਵਿੱਚ ਤਾਂ ਇਸਲਾਮ ਦੀ ਵਿਦਖੋਈ ਕੀਤੀ ਗਈ ਹੈ। ਇਹ ਗੱਲਾਂ ਸਾਹਿਬਜ਼ਾਦਾ ਰਾਮ ਰਾਏ ਦੇ ਸਾਹਮਣੇ ਹੋਈਆਂ, ਕਿਹਾ ਕਿ ਜਿਹੜਾ ਤੁਸੀਂ ਕੀਰਤਨ ਕਰਦੇ ਹੋ ਉਹਦੇ ਵਿੱਚ ਪੰਗਤੀ ਆਉਂਦੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਰਾਮ ਰਾਏ ਸਮਝ ਗਿਆ ਕਿ ਹੁਣ ਮੇਰੇ 'ਤੇ ਗੱਲ ਆਵੇਗੀ। ਜਿਹੜੀ ਮੇਰੀ ਅਜ਼ਮਤ ਤੋਂ ਬਾਹਰ ਦੀ ਗੱਲ ਹੈ, ਮੇਰੀ ਸ਼ਕਤੀ ਤੋਂ ਬਾਹਰ ਦੀ ਗੱਲ ਹੈ, ਪਰ ਮਨ ਡੋਲ ਗਿਆ ਕਿ ਮਸਾਂ ਮਸਾਂ ਰਾਜ ਦਰਬਾਰ ਦੇ ਵਿੱਚ ਮੇਰੀ ਬੱਲੇ ਬੱਲੇ ਹੋਈ ਹੈ, ਚਾਰ ਸਪੇਰੇ ਮੇਰੀ ਵਡਿਆਈ ਹੈ, ਮੇਰੀ ਮਹਿਮਾ ਹੈ, ਅਤੇ ਜੇ ਇਸ ਗੱਲ 'ਤੇ ਮੈਂ ਥੱਲੇ ਲੱਗ ਗਿਆ ਅਤੇ ਇਹ ਲੋਕ ਤਾਂ ਮੈਨੂੰ ਇਸ ਦਰਬਾਰ ਵਿੱਚੋਂ ਕੱਢ ਦੇਣਗੇ, ਵਾਪਸ ਭੇਜ ਦੇਣਗੇ, ਮੇਰੀ ਗੱਲ ਹੀ ਨਹੀਂ ਰਹਿਣੀ। ਜਿਹੜੇ ਹਉਮੈ ਦੇ ਬੀਜ ਬੀਜੇ ਜਾ ਚੁੱਕੇ ਸੀ ਮਨ ਅੰਦਰ, ਉਹ ਅੰਕੁਰ ਬਣ ਕੇ ਫੁੱਟ ਚੁੱਕੇ ਸਨ। ਅਤੇ ਜਦੋਂ ਸਮਾਂ ਆਇਆ ਰਾਮ ਰਾਏ ਨੂੰ ਪੁੱਛਣ ਦਾ ਕਿ ਤੂੰ ਦੱਸ ਇਹ ਬਾਣੀ ਕਿਵੇਂ ਆ, ਉਹਨੇ ਕਿਹਾ ਕਿ ਤੁਹਾਡੇ ਲੋਕ ਗਲਤ ਕਹਿੰਦੇ ਨੇ, ਤੁਹਾਡੇ ਸਲਾਹਕਾਰ, ਤੁਹਾਨੂੰ ਮਤਾਂ ਦੇਣ ਵਾਲੇ ਗਲਤ ਕਹਿ ਰਹੇ ਨੇ, ਬਾਣੀ ਇਸ ਤਰ੍ਹਾਂ ਨਹੀਂ ਹੈਗੀ। ਇਹ ਬਾਣੀ ਤਾਂ ਹੈਗੀ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਹਾਲਾਂਕਿ ਬੜਾ ਸਿਆਣਾ ਸੀ ਰਾਮ ਰਾਏ, ਤਸੱਲੀ ਪੂਰਵ ਕਿਸ ਗੱਲ ਨੂੰ ਸਮਝਾ ਸਕਦਾ ਸੀ, ਪਰ ਕਿਉਂਕਿ ਸਮੁੱਚੇ ਸੰਸਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖਿਆ ਦੇਣੀ ਸੀ, ਇਹ ਕੌਤਕ ਵੀ ਉਹਨਾਂ ਦਾ ਆਪਣਾ ਹੀ ਸੀ। ਜਦੋਂ ਸੰਗਤਾਂ ਨੂੰ ਪਤਾ ਲੱਗਾ ਦਿੱਲੀ ਦੀਆਂ ਨੂੰ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਸ਼ਬਦ ਬਦਲ ਦਿੱਤਾ ਇਹਨੇ, ਬੜਾ ਰੋਸ ਫੈਲ ਗਿਆ ਸਿੱਖਾਂ ਵਿੱਚ, ਰਾਮ ਰਾਏ ਦੇ ਵਿਰੁੱਧ ਬਗਾਵਤ ਹੋ ਗਈ। ਇਹੀ ਸਾਰੀ ਚਰਚਾ ਧੰਨ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ। ਸਤਿਗੁਰੂ ਪਾਤਸ਼ਾਹ ਜੀ ਨੇ ਤਮਾਮ ਸੰਗਤਾਂ ਦਾ ਇਕੱਠ ਬੁਲਾ ਕੇ ਇਸ ਗੱਲ ਦਾ ਬਹੁਤ ਅਫਸੋਸ ਮਨਾਇਆ ਕਿ ਸਾਹਿਬਜ਼ਾਦਾ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਇਹ ਗੱਲ ਉਹਨੇ ਗਲਤ ਕੀਤੀ ਹੈ। ਕੋਈ ਦੁਨੀਆਂ ਦੀ ਤਾਕਤ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਬਦਲ ਸਕਦੀ, ਉਹਨੇ ਤਾਂ ਪੂਰਾ ਸ਼ਬਦ ਹੀ ਬਦਲ ਦਿੱਤਾ, ਕੋਈ ਔਂਕੜ ਤ੍ਰਿੰਕੜ ਵੀ ਨਹੀਂ ਬਦਲ ਸਕਦਾ, ਕਿਸੇ ਦੀ ਹਿੰਮਤ ਹੀ ਨਹੀਂ ਹੋ ਸਕਦੀ। ਇੱਥੋਂ ਤੱਕ ਫੈਸਲਾ ਲੈ ਲਿਆ ਸਤਿਗੁਰੂ ਜੀ ਨੇ, ਹੁਕਮਨਾਮਾ ਲਿਖ ਦਿੱਤਾ ਕਿ ਰਾਮ ਰਾਏ ਤੈਨੂੰ ਸ਼ਕਤੀ ਦਿੱਤੀ, ਤੈਨੂੰ ਤਾਕਤਾਂ ਬਰਕਤਾਂ ਗੁਰੂ ਨਾਨਕ ਦੇ ਦਰ ਤੋਂ ਮਿਲੀਆਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੂੰ ਅਜਮਤ ਭੁੱਲ ਗਿਆ। ਜਿਹੜੇ ਘਰ ਦੇ ਵਿੱਚੋਂ ਤੂੰ ਬਰਕਤਾਂ ਲਈਆਂ ਉਸ ਘਰ ਨੂੰ ਹੀ ਭੁੱਲ ਗਿਆ, ਨਹੀਂ ਮੋਹ ਕੀਤਾ ਕਿ ਮੇਰਾ ਵੱਡਾ ਸਪੁੱਤਰ ਹੈ, ਸਾਹਿਬਜ਼ਾਦਾ ਹੈ, ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮਨਾਮਾ ਲਿਖ ਦਿੱਤਾ, ਰਾਮ ਰਾਏ ਅੱਜ ਤੋਂ ਤੇਰੇ ਨਾਲ ਸਾਡਾ ਕੋਈ ਸੰਬੰਧ ਨਹੀਂ, ਤੂੰ ਹੁਣ ਗੁਰੂ ਘਰ ਵੱਲ ਮੂੰਹ ਨਾ ਕਰੀ, ਜਿੱਧਰ ਤੇਰਾ ਮੂੰਹ ਚਲਿਆ ਜਾਏ, ਜਾਂ ਤੂੰ ਔਰੰਗਜ਼ੇਬ ਦੇ ਨਾਲ ਯਰਾਨੇ ਪਾਲ ਲੈ, ਪਰ ਤੂੰ ਗੁਰੂ ਘਰ ਨਾਲੋਂ ਟੁੱਟ ਗਿਆ, ਤੇਰਾ ਸਾਡੇ ਨਾਲ ਕੋਈ ਸੰਬੰਧ ਹੀ ਨਹੀਂ ਰਿਹਾ। ਕਿੱਡੀ ਵੱਡੀ ਸਿੱਖਿਆ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਹ ਰੱਬੀ ਬਾਣੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਤਮਾਮ ਸਿੱਖਾਂ ਨੂੰ ਰਹਿੰਦੀ ਦੁਨੀਆਂ ਤੱਕ ਇੱਕ ਸੰਦੇਸ਼ ਦੇ ਦਿੱਤਾ ਕਿ ਗੁਰੂ ਕੇ ਸਿੱਖੋ, ਇਹ ਸ਼ਰਧਾ ਦਾ ਵਿਸ਼ਾ, ਜਿੰਨੀ ਦੇਰ ਤੱਕ ਗੁਰੂ ਘਰ 'ਤੇ ਸ਼ਰਧਾ ਰੱਖੋਗੇ ਭਰੋਸਾ ਰੱਖੋਗੇ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖੋਗੇ ਤਾਂ ਇੱਥੋਂ ਸਾਰੀਆਂ ਹੀ ਮੁਰਾਦਾਂ ਪੂਰੀਆਂ ਹੋਣਗੀਆਂ। ਜਦੋਂ ਤੁਹਾਡੇ ਅੰਦਰ ਹਉਮੈ ਦੇ ਬੀਜ ਬੀਜੇ ਗਏ, ਵਿਦਵਤਾ ਦਾ ਮਾਣ ਅਭਿਮਾਨ ਪੈਦਾ ਹੋਇਆ ਕਿ ਸ਼ਾਇਦ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੂੰ ਭੁਲੇਖਾ ਲੱਗਾ, ਕਿੱਡੇ ਸਿਆਣੇ ਬਣ ਜਾਂਦੇ ਅਸੀਂ, ਗੁਰੂ ਸਾਹਿਬ ਨੂੰ ਭੁਲੇਖਾ ਲੱਗਾ। ਹੋਇਆ ਕਈ ਵਾਰੀ ਹੈ, ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਪੰਥ ਦੇ ਜ਼ਿੰਮੇਵਾਰ ਗੁਰਮੁਖ ਵੀ ਭੁਲੇਖਾ ਖਾ ਗਏ। ਕਦੇ ਗੁਰਬਾਣੀ ਦੇ ਮੰਗਲ ਬਦਲ ਦਿੱਤੇ, ਪਰ ਜਦੋਂ ਤਮਾਮ ਸਿਆਣੇ ਗੁਰਸਿੱਖਾਂ ਨੇ, ਮਹਾਂਪੁਰਖਾਂ ਨੇ ਇਸ ਗੱਲ ਲਈ ਧਿਆਨ ਕੇਂਦਰਿਤ ਕੀਤਾ ਤੇ ਫਿਰ ਅਕਲ ਟਿਕਾਣੇ ਆਈ ਵੀ ਨਹੀਂ, ਆਪਾਂ ਨਹੀਂ ਬਦਲ ਸਕਦੇ, ਫਿਰ ਮੰਗਲ ਠੀਕ ਕੀਤੇ। ਸਾਧਸੰਗ ਤੇ ਏਡੇ ਵੱਡੇ ਸਰੋਤ ਪੰਥ ਦੇ ਕੋਲ ਹੋਣ, ਸਿੱਖਾਂ ਦੀ ਚੁਣੀ ਹੋਈ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਨੇ ਸਾਰਾ ਪ੍ਰਬੰਧ ਕਰ, ਤੇ ਸਰੋਤ ਏਡੇ ਵੱਡੇ ਨੇ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਆਪਣੇ ਸਨਮੁਖ ਲਿਖਵਾਈਆਂ ਹੋਈਆਂ ਗੁਰੂ ਕੀਆਂ ਬੀੜਾਂ, ਜੋ ਦਮਦਮਾ ਸਾਹਿਬ ਵਿਖੇ ਸ਼ਹੀਦ ਬਾਬਾ ਮਣੀ ਸਿੰਘ ਜੀ ਤੋਂ ਲਿਖਵਾਈਆਂ, ਬਾਬਾ ਦੀਪ ਸਿੰਘ ਜੀ ਨੇ ਸਾਰਾ ਪ੍ਰਬੰਧ ਕੀਤਾ, ਸਿੱਖ ਸੰਗਤਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਦੋਂ ਇਹ ਬਾਣੀ ਲਿਖਵਾਈ ਜਦੋਂ ਇਹਨਾਂ ਧੀਰ ਮੱਲੀਆਂ ਨੇ ਗੁਰੂ ਕੀ ਲਿਖੀ ਹੋਈ ਕੀਰਤਪੁਰ ਸਾਹਿਬ ਵਾਲੀ ਬੀੜ ਨਹੀਂ ਸੀ ਦਿੱਤੀ ਸਾਧ ਸੰਗਤ ਉਸ ਵੇਲੇ ਮਹਾਰਾਜ ਨੇ ਆਪ, ਕਿਉਂਕਿ ਜੋਤ ਗੁਰੂ ਨਾਨਕ ਸਾਹਿਬ ਦੀ ਕਲਗੀਧਰ ਪਾਤਸ਼ਾਹ ਦੇ ਵਿੱਚ ਸੀ, ਇਸ ਲਈ ਕਿਤੇ ਅੱਖਰ ਦਾ, ਔਂਕੜ ਦਾ, ਲਿੰਕੜ ਦਾ ਫਰਕ ਪਿਆ ਨਹੀਂ ਪਿਆ। ਸਾਧ ਸੰਗਤ ਜੀ, ਇਹ ਸਰੋਤ ਨੇ ਸਾਡੇ ਕੋਲ, ਬਾਬਾ ਦੀਪ ਸਿੰਘ ਦੀ ਲਿਖੀਆਂ 4 ਬੀੜਾਂ, ਕੀਰਤਪੁਰ ਸਾਹਿਬ ਅੱਜ ਤੱਕ ਉਹ ਬੀੜ ਸੁਭਾਵਾਨ ਹੈ ਜਿਹੜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਭਾਈ ਗੁਰਦਾਸ ਜੀ ਤੋਂ ਲਿਖਵਾਈ। ਜੇ ਗੁਰਸਿੱਖ ਨੂੰ ਕੋਈ ਭੁਲੇਖਾ ਪੈਂਦਾ ਹੈ, ਦਰਸ਼ਨ ਦੀਦਾਰੇ ਕਰੋ ਭਾਈ, ਸਤਿਗੁਰੂ ਜੀ ਦਰਸ਼ਨ ਕਰੋ ਵੀ ਇਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰੱਬੀ ਬਾਣੀ 'ਚ ਕੀ ਲਿਖਿਆ ਹੈ, ਅੱਖਰ ਦਾ ਵੀ ਭੁਲੇਖਾ ਕਿਉਂ ਪਵੇ, ਔਂਕੜ ਦਾ ਭੁਲੇਖਾ ਵੀ ਕਿਉਂ ਪਵੇ, ਉਹਦੀ ਨਿਵਰਤੀ ਕਿਉਂ ਨਾ ਹੋਵੇ, ਕਿ ਸਿੱਧੀਆਂ ਕਲਮਾਂ ਚੁੱਕ ਲਵਾਂਗੇ ਵੀ ਆਹ ਸ਼ਬਦ ਨੂੰ ਤਾਂ ਕਰ ਦਿਉ, ਇਹਨੂੰ ਠਾਂ ਕਰ ਦਿਉ, ਕਿਉਂ ਭਾਈ? ਫਿਰ ਰਾਮ ਰਾਜ ਦਾ ਰਸਤਾ ਦਿਸਦਾ ਸਾਨੂੰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਨਾਲ ਲਿਹਾਜ਼ ਨਹੀਂ ਕਰਨਾ, ਫਿਰ ਰਾਮ ਰਾਜ ਦੇ ਰਸਤੇ 'ਤੇ ਜਾਣਾ ਪਏਗਾ। ਅੱਜ ਤੱਕ ਵੀ ਜਦੋਂ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਆ, ਉਦੋਂ ਇਹ ਬੇਨਤੀਆਂ ਕਰ ਦਿੰਦੇ ਨੇ ਕਿ ਰਾਮ ਰਾਜਿਆਂ ਨਾਲ, ਧੀਰ ਮੱਲੀਆਂ ਨਾਲ ਆਪਾਂ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ। ਪਰ ਜੇ ਉਹ ਅੰਮ੍ਰਿਤ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲੈਣ, ਆਪਦੇ ਅਡੰਬਰ ਨੂੰ ਛੱਡ ਦੇਣ, ਫਿਰ ਸਾਡੇ ਗੁਰ ਭਾਈ ਹੈ, ਇਹ ਹਦਾਇਤ ਹੈ ਸਾਨੂੰ ਭਾਈ। ਇਸ ਕਰਕੇ ਬਾਣੀ ਦਾ ਸਤਿਕਾਰ ਕਰਨਾ, ਅੱਖਰ ਅੱਖਰ 'ਤੇ ਭਰੋਸਾ ਕਰਨਾ, ਇਹ ਸਾਰੇ ਸਿੱਖਾਂ ਦਾ ਫਰਜ਼ ਬਣਦਾ ਹੈ। ਰਹੋ ਵਿਚਾਰ, ਇਹ ਕਾਰਨ ਸੀ ਅਤੇ ਇੱਧਰ ਸਤਿਗੁਰੂ ਪਾਤਸ਼ਾਹ, ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਸੱਚਖੰਡ ਜਾਣ ਦੀ ਤਿਆਰੀ ਕਰ ਲਈ। ਹਰੇ 31 ਸਾਲ ਦੀ ਉਮਰ ਹੈ ਮਹਾਰਾਜ, ਪਰ ਜਵਾਨੀ ਆ, ਪਰ ਮੌਜ ਹੈ ਨਾ, ਮੌਜ ਦੇ ਵਿੱਚ ਸਾਰੀ ਤਿਆਰੀ ਕਰਕੇ ਸਿੱਖ ਸੰਗਤਾਂ ਨੂੰ ਸਨੇਹ ਲਾ ਦਿੱਤੇ ਕਿ ਅਸੀਂ ਤੇ ਹੁਣ ਸੱਚਖੰਡ ਜਾਣਾ। ਸੰਗਤਾਂ ਬੜੀਆਂ ਬੇਵਲ ਹੋਈਆਂ, ਵਿਰਾਗ ਵਿੱਚ ਆਈਆਂ, ਸਤਿਗੁਰੂ ਜੀ ਸਾਡੇ ਲਈ ਕੀ ਹੁਕਮ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਛੋਟੀ ਜਿਹੀ ਉਮਰ ਦੇ ਬਾਲਕ ਅਵਸਥਾ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਉਣ ਵਾਸਤੇ ਸੰਗਤਾਂ ਨੂੰ ਪੂਰੀ ਮਰਜ਼ਾਦਾ ਨਿਭਾਈ। ਉਸ ਇਕੱਠ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਸਜਾਇਆ ਗਿਆ, ਬਿਠਾਇਆ ਗਿਆ, ਅਤੇ ਜਿਵੇਂ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ 6ਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਹੀ ਨਾਲ ਹੀ ਇਹ 5 ਪੈਸੇ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਸਨਮੁਖ ਰੱਖ ਕੇ आप गुरु हराय साहब जी ने मत्था टेकया, परिक्रमा की, क्या कि अज तो बाद तमाम गुरसिखां दा गुरु गुरु हरकृष्ण साहब सच्चे पातशाह जी, अठवें पातशाह दे सन्मुख सतगुरु सतवें पातशाह जी ने भावे पिता सन, पुत्र छोटी उम्र विच है, पर ये गल्लां दुनियावी ने सानू नहीं दिसदियां, ए जो अखंड जोत सी उसनू देन वास्ते महाराज सच्चे पातशाह जी ने यह मर्यादा निभाई। रहो विचार, आप सतगुरु सच्चे पातशाह जी ज्योति जोत समा गए, हुण सारियां दूरों दरेडों संगतां आउंदियां ने, ते उधर एडा वड्डा जस गुरु का फैल रहा है, ते पहला ईरखे दे बीज बीजे हुए ने, हले धीर मलिए बैठे ने, वाहिगुरु मैं पृथ्वी चंदिए बैठे ने, धीर मलिए बैठे ने, जेडे हले अपने आप नू साबित करन विच लगे हुए ने कि असली गुरु असी हाँ, पर तन गुरु की सिख संगत श्रद्धा ते विश्वास उत्थे ही रख रही है जिथे तन गुरु नानक साहब की कृपा है। गुरु हरकृष्ण साहब सच्चे पातशाह जी दे पास संगत आउंदियां दर्शन दीदारे करदियां, दिनों दिन वडियाई फैल रही है कि इन्नी छोटी जी उम्र विच इन्ने बख्शियां दे भंडार ने सतगुरु साहब सच्चे पातशाह जी। राम राय ने औरंगजेब नूं पास फरियाद की कि मैं वड्डा सी, मेरा हक बनदा सी, पर मेरे नाल धक्का होया, ते मैं तेरे कहन दे उपर बेअंत अजमतां दिखाइयां करामातां दिखाइयां ने, तू इस तरह कर मेरे छोटे भराता नूं दिल्ली सद, ते दिल्ली दरबार विच फैसला मेरे हक विच कर दे कि सिखां दा गुरु राम राय आ। उन्हें विचारिया, राजा जय सिंह जिहड़ा वजीर सी, जिहड़ा बहुत करीबी नेड़ला सलाहकार सी औरंगजेब दा, उन्हूं भेजिया गया कि जा तू गुरु हरकृष्ण साहब सच्चे पातशाह जी नूं लै के आ, असी पहला अजमत देखांगे, जे सतवें पातशाह जी ने गुरतक दी उन्हां नूं बख्शिश कीती है ते उन्हां दी भी अजमत होएगी ना, उन्हां ते भी बख्श होएगी ना, इत्थे बुला के पहला असी दर्शन दीदारे करांगे, उन्हां दी करामात देखांगे, फिर राम राय दा फैसला करांगे। सतगुरु दे पास, गुरु हरकृष्ण साहब सच्चे पातशाह दी पास ये सारा मसला पहुंच गया, पर जिस ढंग दे नाल संगतां डिग रही ने, दिल्ली दियां तमाम संगतां कि हुण गुरु हरकृष्ण साहब सच्चे पातशाह जी इन्नी छोटी उम्र विच गुरता गद्दी ते विराजमान ने, ते ओह संगतां नूं दर्शन दीदारे बख्शणगे उड़ीक रही ने, ते जदों सतगुरु पातशाह दे ये बेनती की कि सतगुरु जी बादशाह दिल्ली बादशाह हिंद भी चाहुंदा आपदे दर्शन दीदारे, गुरु कियां सिख संगतां भी चाहुंदियां ने, तुसी फैसले देखो हुण इह किसे बालक दे फैसले हो सकदे ने, इह जोत दे फैसले ने। धन गुरु हरकृष्ण साहब सच्चे पातशाह गुरु गरीब नवाज कहिंदे जय सिंह असीं चलांगे दिल्ली, औरंगजेब नूं नहीं मिलणा, उहदे पास नहीं जाणा, ते उहनूं आए नूं वी नहीं मिलणा, पर जय सिंह ने बेनती कीती महाराज आप दिल्ली चलो, असी आप जी का पूरा मान तान आदर सत्कार उस तरह कहेंगे करांगे जिमें पहले गुरु साहिबाना का करते आए हैं। सतगुरु पातशाह जी ने दिल्ली जाने वास्ते संगतां नूं स्नेहा लाता, हुण कीरतपुर साहब दे विच एक मेले का दृश्य बन गया, संगतां नहीं चाहुंदियां गुरु साहब जाण, पर सतगुरु पातशाह जी ने जाण वास्ते तैयारी कर दित्ते, हुक्म सुना दिता, रोपड़ तो हुंदिया होया सतगुरु पातशाह जी ने एक पड़ा तो बाद सतगुरु जी पंजोखरे ठहरे ने, जदों पंजोखरे ठहरे ने इत्थे महाराज नूं सुनेहा मिलदा कि महाराज कश्मीर दियां कुछ संगतां जिन्हां विच बच्चे भी ने औरतां भी ने एक जत्था आ रहा है, वह आप जी दर्शन दीदारे करना चाहुंदा, आप जी जे एक दिन होर रुक जाओ इत्थे ਤਾਂ ਉਹ ਦਰਸ਼ਨ ਦੀਦਾਰੇ ਕਰਕੇ ਵਾਪਸ ਚਲੇ ਜਾਣਗੇ, ਆਪ ਜੀ ਅੱਗੇ ਦਿੱਲੀ ਚਲੇ ਜਾਣਾ। ਸੰਗਤਾਂ ਦੀ ਬੇਨਤੀ ਮੰਨ ਲਈ, ਤੰਬੂ ਲਾ ਲਏ, ਜਿਹੜੀਆਂ ਸੰਗਤਾਂ ਸਜੀਆਂ ਹੋਈਆਂ ਸਨ। ਇੱਥੇ ਦਾ ਹੀ ਇੱਕ ਪੰਡਿਤ ਲਾਲ ਚੰਦ ਸੀ, ਉਹਨੇ ਵੇਖਿਆ ਕਿਹਦੇ ਤੰਬੂ ਨੇ, ਸਿੱਖਾਂ ਨੇ ਦੱਸਿਆ ਕਿ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅੱਠਵੀਂ ਜੋਤ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਠਹਿਰੇ ਹੋਏ ਨੇ। ਉਹ ਹੰਕਾਰੀ ਕਹਿੰਦਾ ਵਾਹ, ਕਹਿੰਦੇ ਦੁਆਪਰ ਦੇ ਵਿੱਚ ਹੋਏ, ਉਹਨੇ ਕ੍ਰਿਸ਼ਨ ਭਗਵਾਨ ਕਰਾਇਆ ਪਕਵਾਇਆ ਆਪਣੇ ਆਪ ਨੂੰ, ਅਤੇ ਇਹ ਸ੍ਰੀ ਹਰਕ੍ਰਿਸ਼ਨ ਨਾਂ ਲਿਖਾਉਣ ਵਿੱਚ ਕੀ ਇਹ ਵੱਡੇ ਤੋਂ ਵੱਡਾ ਨਾਂ ਰਖਾਇਆ ਜਾ ਸਕਦਾ। ਪਰ ਕਹਿੰਦੇ ਜਿਹੜੀ ਗੀਤਾ ਉਹਨਾਂ ਉਚਾਰੀ, ਉਹ ਗੀਤਾ ਦੇ ਸ਼ਾਇਦ ਅਰਥ ਵੀ ਨਾ ਕਰ ਸਕੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਅਤੇ ਫਿਰ ਮਨ ਵਿੱਚ ਵਿਚਾਰ ਆਇਆ ਕਿ ਮੈਨੂੰ ਖੁਦ ਮਿਲਣਾ ਚਾਹੀਦਾ। ਇੰਨੀ ਸਿੱਖ ਸੰਗਤ ਗੁਰੂ ਮੰਨਦੀ ਹੈ, ਮੈਂ ਤਾਂ ਕੁਝ ਪਲਾਂ ਦੇ ਵਿੱਚ ਉਹਨਾਂ ਨੂੰ ਝੂਠਾ ਸਾਬਤ ਕਰ ਦੇਵਾਂਗਾ। ਮਨ ਵਿੱਚ ਇਹ ਹੰਕਾਰ ਲੈ ਕੇ, ਵਿਦਵਤਾ ਦਾ ਹੰਕਾਰ ਭੰਡਾਰ ਲੈ ਕੇ ਸਤਿਗੁਰੂ ਦੇ ਪਾਸ ਪਹੁੰਚਿਆ। ਹਾਲੇ ਬੋਲਿਆ ਕੁਝ ਨਹੀਂ। ਸਤਿਗੁਰੂ ਜੀ ਨੇ ਪੁੱਛਿਆ, ਉਹ ਪੰਡਿਤ ਜੀ ਕਿਸ ਤਰ੍ਹਾਂ ਆਉਣਾ ਹੋਇਆ, ਕੀ ਸ਼ੰਕੇ ਲਈ ਫਿਰਦੇ ਹੋ? ਕਹਿਣ ਲੱਗਾ, ਮੈਂ ਆਪ ਜੀ ਦਾ ਨਾਮ ਸੁਣ ਕੇ ਬੜਾ ਅਚਰਜ ਹੋਇਆ। ਤੁਸੀਂ ਗੀਤਾ ਦੇ ਅਰਥ ਕਰ ਸਕਦੇ ਹੋ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਦੇ ਸਨ ਕਿ ਗੀਤਾ ਦੇ ਅਰਥ ਕਰ ਦੇਣ ਨਾਲ ਕੁਝ ਨਹੀਂ ਹੋਏਗਾ, ਅਰਥ ਕਰਕੇ ਸੁਣਾ ਵੀ ਦੇਵਾਂਗੇ, ਇਹਦੇ ਭਰਮ ਫਿਰ ਵੀ ਦੂਰ ਨਹੀਂ ਹੋਣੇ, ਇਹਦਾ ਤੇ ਹੰਕਾਰ ਤੋੜਨਾ ਹੈ, ਇਹਨੂੰ ਗੁਰਮਤਿ ਦੇ ਰਾਹ 'ਤੇ ਲਿਆਉਣਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਗੁਰੂ ਨਾਨਕ ਦਾ ਦਰ ਹੈ, ਗੀਤਾ ਦੇ ਅਰਥ ਕਰਨੇ ਕੋਈ ਔਖੀ ਗੱਲ ਨਹੀਂ, ਇਹ ਤਾਂ ਉਹ ਦਰ ਹੈ ਕਿ ਗੁੰਗਿਆਂ ਤੋਂ ਵੀ ਅਰਥ ਕਰਾ ਸਕਦੇ ਆ, ਬਹਿਰਿਆਂ ਤੋਂ ਵੀ ਕਰਾ ਸਕਦੇ, ਗੁਰੂ ਨਾਨਕ ਸਾਹਿਬ ਜੀ ਤੋਂ ਚਾਹੁਣ ਅਰਥ ਕਰਾ ਲੈਣ ਭਾਈ। ਜਦੋਂ ਇਹ ਗੱਲ ਕਹੀ, ਮਨ ਵਿੱਚ ਬੜਾ ਪ੍ਰਸੰਨ ਹੋਇਆ ਵੀ ਹੁਣ ਮੇਰੀ ਗੱਲ ਬਣ ਗਈ। ਮਹਾਰਾਜ ਕਹਿੰਦੇ, ਜਾ ਜਿਹਨੂੰ ਤੂੰ ਜਾਣਦਾ ਵੀ ਆਹ ਬੰਦਾ ਬੇਸਮਝ ਹੈ, ਇਹ ਅਰਥ ਨਹੀਂ ਕਰ ਸਕਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਉਸੇ ਤੋਂ ਅਰਥ ਕਰਵਾ ਦੇਣਗੇ। ਕਾਹਲੀ ਨਾਲ ਗਿਆ, ਛੱਜੂ ਝਿਉਰ ਸੀ ਜਿਹੜਾ ਨਗਰ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਖੂਹ ਤੋਂ ਪਾਣੀ ਭਰਿਆ ਕਰਦਾ ਸੀ। ਉਸ ਗਰੀਬ ਬੰਦੇ ਨੂੰ ਫੜ ਲਿਆ, ਭਾਗ ਤੇ ਉਹਦੇ ਜਾਗਣੇ ਸੀ ਨਾ, ਉਹਨੂੰ ਲਿਆਇਆ, ਜਿਹੜਾ ਗੂੰਗਾ ਵੀ ਸੀ ਬੋਲਾ ਵੀ ਸੀ। ਅਤੇ ਸਤਿਗੁਰੂ ਪਾਤਸ਼ਾਹ ਜੀ ਜਿਸ ਛੱਪੜੀ ਦੇ ਵਿੱਚ, ਜਿੱਥੇ ਤਲਾਅ ਦੇ ਵਿੱਚ ਸਤਿਗੁਰੂ ਜੀ ਨੇ ਆਪ ਇਸ਼ਨਾਨ ਕੀਤਾ ਸੀ ਨਾ, ਸਤਿਗੁਰੂ ਜੀ ਕਹਿੰਦੇ ਗੁਰਸਿੱਖਾਂ ਨੂੰ ਵੀ ਜਾਓ ਇਹਨੂੰ ਇਸ਼ਨਾਨ ਕਰਾ ਕੇ ਲਿਆਓ। ਉੱਥੇ ਇਸ਼ਨਾਨ ਕਰਾਏ, ਬਸਤਰ ਪਏ ਨੇ ਅਤੇ ਚੌਂਕੜੀ ਮਾਰ ਕੇ ਸੱਜ ਗਿਆ ਝੱਜੂ, ਛੱਜੂ ਝਿਉਰ, ਅਤੇ ਪੰਡਿਤ ਵੀ ਬੈਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੰਡਿਤ ਜੀ ਪੁੱਛੋ ਜੋ ਪੁੱਛਣਾ ਚਾਹੁੰਦੇ ਹੋ। ਅਤੇ ਸਤਿਗੁਰੂ ਜੀ ਇੱਕ ਛੇਟੀ ਕੋਲ ਰੱਖਦੇ ਸਨ। ਅਸਲ ਵਿੱਚ ਕਿਰਪਾ, ਨਦਰ, ਮੇਹਰ ਕਿਸੇ ਵੀ ਢੰਗ ਨਾਲ ਕਰਨੀ ਸੀ। ਉਹ ਛੇਟੀ ਕਿਰਪਾ ਭਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਜੂ ਦੇ ਸਿਰ ਤੇ ਰੱਖ ਦਿੱਤੀ। ਅਤੇ ਸੱਜੂ ਪੁੱਛਦਾ, ਪੰਡਿਤ ਜੀ ਕਿਹੜੇ ਅਧਿਆਇ ਦੀ ਚਰਚਾ ਕਰਨੀ, ਬੋਲੋ। ਅਧਿਆਇ ਦੇ ਵਿੱਚੋਂ ਇੱਕ ਕਰਮ ਅਧਿਆਇ ਦੇ ਵਿੱਚੋਂ ਪੰਗਤੀ ਬੋਲਿਆ ਪੰਡਿਤ ਲਾਲ ਚੰਦ। ਸੱਜੂ ਕਹਿੰਦਾ, ਗਲਤ ਬੋਲਿਆ ਤੂੰ, ਤੈਨੂੰ ਪੜ੍ਹਨਾ ਹੀ ਨਹੀਂ ਆਉਂਦਾ, ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਆਪ ਉਚਾਰ ਕੇ ਦੱਸਿਆ ਕਿ ਤੈਨੂੰ ਗੀਤਾ ਨਹੀਂ ਪੜ੍ਹਨੀ ਆਉਂਦੀ, ਤੂੰ ਤੇ ਪੰਡਿਤ ਐਵੇਂ ਬਣਿਆ ਫਿਰਦਾ। ਉਹਦਾ ਹੰਕਾਰ ਟੁੱਟ ਗਿਆ। ਫਿਰ ਸਾਰੇ ਅਰਥ ਕਰਾਏ, ਫਿਰ ਚਰਨੀ ਪੈਣ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ। ਮਾਝ ਨੇ ਕਿਹਾ, ਹਲੇ ਵੀ ਇਹਦਾ ਮਾਣ ਇਸ ਤਰ੍ਹਾਂ ਟੁੱਟੇਗਾ ਨਹੀਂ। ਕਹਿੰਦੇ, ਪੰਡਿਤ ਜੀ ਹੰਕਾਰ ਦੀ ਪੰਡ ਲਾ ਕੇ ਸਿਰ ਤੋਂ, ਨਿਮਰਤਾ ਦੇ ਸਹਿਤ ਛੱਜੂ ਦੇ ਚਰਨੀ ਪਾਓ, ਜੀ ਨੇ ਤੈਨੂੰ ਅਰਥ ਸੁਣਾਇਆ। ਛੱਜੂ ਦੇ ਚਰਨੀ ਪਿਆ, ਸਾਰਾ ਹੰਕਾਰ ਤੋੜ ਦਿੱਤਾ। ਸਾਧ ਸਿੰਘ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਅੱਗੇ ਬੇਨਤੀ ਕਰਾਂ। ਸਤਿਗੁਰੂ ਪਾਤਸ਼ਾਹ ਜੀ ਦਿੱਲੀ ਪਹੁੰਚ, ਦਿੱਲੀ ਪਹੁੰਚ ਗਏ। ਹੁਣ ਰਾਜਾ ਜੈ ਸਿੰਘ ਨੂੰ ਵੀ ਅਤੇ ਪਰਿਵਾਰ ਨੂੰ ਵੀ ਮਨ ਵਿੱਚ ਇਹ ਸੀ ਕਿ ਬੜੀ ਛੋਟੀ ਉਮਰ ਹੈ ਗੁਰੂ ਸਾਹਿਬ ਅਤੇ ਬੜੇ ਵੱਡੇ ਸਵਾਲ ਨੇ ਸਾਹਮਣੇ, ਬੜੇ ਵੱਡੇ ਮਸਲੇ ਨੇ, ਅਤੇ ਸਾਨੂੰ ਪਹਿਲੇ ਆਪ ਹੀ ਪਰਖ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਵਿੱਚ ਉਹੀ ਅਜ਼ਮਤ ਹੈ ਜਿਹੜੀ ਪਹਿਲੇ ਗੁਰੂ ਸਾਹਿਬਾਂ ਵਿੱਚ ਸੀ। ਰਾਣੀ ਨੂੰ ਭੇਖ ਬਦਲ ਕੇ ਗੋਲੀਆਂ ਵਾਲੇ, ਨੌਕਰਾਣੀਆਂ ਵਾਲੇ ਕੱਪੜੇ ਪਹਿਨਾ ਦਿੱਤੇ ਵੀ ਗੁਰੂ ਸਾਹਿਬ ਪਛਾਣਦੇ ਆ ਕਿ ਨਹੀਂ ਵੀ ਰਾਣੀ ਕੌਣ ਹੈ, ਅਤੇ ਪਲੰਘ ਦੇ ਉੱਪਰ ਇੱਕ ਨੌਕਰਾਣੀ ਬਿਠਾ ਦਿੱਤੀ। ਜਦੋਂ ਸਤਿਗੁਰੂ ਜੀ ਰਾਜੇ ਦੇ ਇਸ ਬੰਗਲੇ ਵਿੱਚ ਆਏ, ਹੱਥ ਵਿੱਚ ਛੱਟੀ ਸੀ ਮਹਾਰਾਜ, ਉਹ ਰੱਖਦੇ ਸੀ ਕੋਲ, ਅਤੇ ਤੁਰੇ ਆਉਂਦੇ ਨੇ, ਨੌਕਰਾਣੀਆਂ ਨਮਸਕਾਰਾਂ ਕਰਦੀਆਂ ਨੇ, ਅਤੇ ਮਹਾਰਾਜ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਆਹ ਵੀ ਨਹੀਂ ਰਾਣੀ, ਆਹ ਵੀ ਨਹੀਂ ਰਾਣੀ, ਆਹ ਵੀ ਨਹੀਂ ਰਾਣੀ, ਅਤੇ ਜਿਹਦੇ 'ਤੇ ਛੱਟੀ ਰੱਖੀ ਨਾ ਕਹਿੰਦੇ ਰਾਣੀ ਅਕਾਲ ਪੁਰਖ ਦਾ ਸ਼ੁਕਰ ਕਰਨਾ ਚਾਹੀਦਾ, ਪਿਛਲੇ ਕਰਮ ਬੀਜੇ ਤੋਂ ਜਿਹਦੇ ਕਰਕੇ ਰਾਣੀ ਬਣੀ, ਅਤੇ ਜੇ ਹੁਣ ਕਰਮ ਚੰਗੇ ਨਾ ਕੀਤੇ ਤਾਂ ਤੈਨੂੰ ਵਾਸਤਵ ਵਿੱਚ ਹੀ ਇਹਨਾਂ ਨੌਕਰੀਆਂ ਦੇ ਵਿੱਚ ਬਹਿਣਾ ਪਏਗਾ। ਜਦੋਂ ਇਹ ਗੱਲ ਕਹੀ, ਸ਼ਰਧਾ ਦੇ ਨਾਲ ਅੱਖਾਂ ਨਮ ਹੋ ਗਈਆਂ, ਮੱਥਾ ਟੇਕਿਆ, ਮਹਾਰਾਜ ਆਪ ਜੀ ਧੰਨ ਹੋ। ਸਾਧ ਸੰਗਤ ਜੀ ਅੱਗੋਂ ਸਮਾਂ ਬੀਤਿਆ, ਅਗਲੇ ਦਿਨ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਕਿ ਮੈਂ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ। ਹੁਣ ਜੈ ਸਿੰਘ ਨੂੰ ਪਤਾ ਸੀ ਕਿ ਮਹਾਰਾਜ ਦਾ ਹੁਕਮ ਹੈ, ਅਸੀਂ ਮਿਲਣਾ ਹੀ ਨਹੀਂ, ਕਹਿ ਦਿੱਤਾ ਕਿ ਗੁਰੂ ਸਾਹਿਬ ਨਹੀਂ ਮਿਲਣਾ ਚਾਹੁੰਦੇ। ਜਦੋਂ ਦੂਸਰੀ ਵਾਰ ਸੁਨੇਹਾ ਆਇਆ, ਤੀਸਰੀ ਵਾਰ ਸੁਨੇਹਾ ਆਇਆ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਹੁਕਮ ਭੇਜ ਦਿੱਤਾ ਕਿ ਔਰੰਗਜ਼ੇਬ ਤੂੰ ਦੁਨੀਆ ਦਾ ਬਾਦਸ਼ਾਹ ਹੈ, ਤੂੰ ਦੁਨਿਆਵੀ ਫੈਸਲੇ ਕਰ ਸਕਦਾ, ਤੂੰ ਰੱਬੀ ਫੈਸਲੇ, ਦਰਗਾਹੀ ਫੈਸਲੇ ਨਹੀਂ ਕਰ ਸਕਦਾ, ਤੂੰ ਗੁਰੂ ਨਾਨਕ ਦੀ ਜੋਤ ਦਾ ਫੈਸਲਾ ਤੂੰ ਨਹੀਂ ਕਰ ਸਕਦਾ ਕਿ ਗੁਰੂ ਕੌਣ ਹੈ, ਇਸ ਕਰਕੇ ਤੇਰੇ ਦਰਬਾਰ ਵਿੱਚ ਹਾਜ਼ਰ ਹੋਣ ਦੀ ਸਾਨੂੰ ਕੋਈ ਲੋੜ ਨਹੀਂ, ਪਿਤਾ ਗੁਰੂ ਨੇ ਸਾਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਜਾਂ ਤੂੰ ਰਾਮ ਰਾਜ ਨੂੰ ਜੋ ਦੇਣਾ ਚਾਹੁੰਦਾ ਦੇ ਦੇ, ਪਰ ਇਹ ਫੈਸਲਾ ਤੇਰੇ ਹੱਥ ਵਿੱਚ ਨਹੀਂ ਹੈ। ਜਦੋਂ ਇਹ ਗੱਲ ਪਹੁੰਚੀ ਹੈਰਾਨ ਰਹਿ ਗਿਆ, ਫਿਰ ਕਿਹਾ ਕਿ ਮੈਨੂੰ ਕੁਝ ਨਾ ਕੁਝ ਤਾਂ ਉਪਦੇਸ਼ ਦਿਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਦੀ ਬਾਣੀ ਦਾ ਇੱਕ ਸ਼ਬਦ ਲਿਖ ਕੇ ਭੇਜਿਆ, ਕਿਆ ਖਾਧੇ ਕਿਆ ਪਹਿਦੇ ਹੋਏ ਜਿਵੇਂ ਜੇ ਮਨ ਨਾਹੀਂ ਸੱਚਾ ਸੋਏ, ਇਹ ਸ਼ਬਦ ਲਿਖ ਕੇ ਭੇਜਿਆ। ਇਹ ਸ਼ਬਦ ਪੜ੍ਹ ਕੇ ਹੈਰਾਨ ਹੋ ਗਿਆ ਹਰ ਰੋਜ਼, ਵੀ ਇਹ ਕੋਈ ਛੋਟੀ ਗੱਲ ਨਹੀਂ। ਅਤੇ ਫਿਰ ਇੱਕ ਦਿਨ ਮਨ ਵਿੱਚ ਆਇਆ ਕਿ ਸਹਿਸਭਾਏ ਜਾ ਕੇ ਅਚਾਨਕ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਣੇ ਚਾਹੀਦੇ ਆ। ਤੜਕਸਾਰ ਇੱਕ ਦਿਨ ਆ ਗਿਆ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ, ਭਾਈ ਦਰਗਾਹੀਏ ਨੇ ਦੱਸਿਆ ਕਿ ਸਤਿਗੁਰੂ ਜੀ ਪਾਤਸ਼ਾਹ ਆਪਣੇ ਦਰਬਾਰ ਦੇ ਨੇੜੇ ਪਹੁੰਚ ਗਿਆ ਦਰਵਾਜ਼ੇ ਦੇ। ਮਹਾਰਾਜ ਕਹਿੰਦੇ ਦਰਵਾਜ਼ੇ ਬੰਦ ਕਰ ਦਿਓ, ਦਰਵਾਜ਼ੇ ਬੰਦ ਕਰ ਦਿੱਤੇ, ਨਹੀਂ ਮਿਲੇ। ਜਦੋਂ ਇੱਥੋਂ ਤੱਕ ਗੱਲ ਵੱਧ ਗਈ ਕਿ ਰੋਜ਼ ਦੀਆਂ ਕਰਾਮਾਤਾਂ ਵੇਖਣ ਵਾਲਾ ਗੁਰੂ ਘਰ ਦੇ ਵਿੱਚ ਦਖਲਦਾਰਜੀ ਦੇ ਕੇ ਆਪਣੇ ਫੈਸਲੇ ਸੁਣਾਉਣਾ ਚਾਹੁੰਦਾ ਹੈ, ਅਤੇ ਇਹ ਸਾਨੂੰ ਪ੍ਰਵਾਨ ਨਹੀਂ। ਇਹਨਾਂ ਹੀ ਦਿਨਾਂ ਵਿੱਚ ਸਾਧ ਸੰਗਤ ਦੀ ਦਿੱਲੀ ਦੇ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ। ਜਿਹੜੀਆਂ ਸੰਗਤਾਂ ਸਤਿਗੁਰੂ ਦੇ ਦਰ 'ਤੇ ਆਉਂਦੀਆਂ ਨੇ, ਚਰਨਾਮਤ ਲੈਂਦੀਆਂ ਨੇ, ਰਾਜ਼ੀ ਹੋ ਜਾਂਦੀਆਂ ਨੇ। ਅਤੇ ਫਿਰ ਸਿਆਣੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਬਹੁਤ ਵੱਡੀ ਪੱਧਰ 'ਤੇ ਬਿਮਾਰੀ 'ਤੇ ਫੈਲ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਕਦੇ ਕਿਸੇ ਮੁਹੱਲੇ ਵਿੱਚ ਜਾਂਦੇ, ਕਦੇ ਕਿਤੇ ਜਾਂਦੇ, ਪਰ ਗੁਰਸਿੱਖਾਂ ਨੇ ਫੈਸਲਾ ਲੈ ਕੇ ਇੱਕ ਚਵੱਚਾ ਬਣਾਇਆ, ਜੋ ਅੱਜ ਵੀ ਗੁਰਦੁਆਰਾ ਬੰਗਲਾ ਸਾਹਿਬ ਦੀ ਬਾਰ ਬਾਰ ਚਵੱਚਾ ਸਾਹਿਬ ਹੈ, ਜਿੱਥੋਂ ਜਲ ਸਕਦੀਆਂ ਸੰਗਤਾਂ। ਉਹ ਚਵੱਚੇ ਵਿੱਚ ਚਰਨਾਮਨ ਦਾ ਜਲ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਚਵੱਚਾ ਭਰ ਦਿੱਤਾ। ਜਿੰਨੀਆਂ ਵੀ ਸੰਗਤਾਂ ਉੱਥੋਂ ਚਰਨਾਮਤ ਲੈਂਦੀਆਂ, ਛਕਦੀਆਂ, ਉਹ ਰਾਜ਼ੀ ਹੋ ਜਾਂਦੀਆਂ। ਤਮਾਮ ਦਿੱਲੀ ਨਿਵਾਸੀਆਂ ਦੀ ਹੈਜੇ ਦੀ ਬਿਮਾਰੀ ਦੂਰ ਕਰ ਦਿੱਤੀ, ਅਤੇ ਸਤਿਗੁਰੂ ਪਾਤਸ਼ਾਹ ਜੀ ਆਪ ਜਮਨਾ ਦੇ ਕੰਢੇ ਚਲੇ ਗਏ, ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ ਨਾ, ਉਸ ਜਗ੍ਹਾ 'ਤੇ ਜਾ ਕੇ ਭਾਈ ਦਰਗਾਹੀਏ ਨੂੰ, ਭਾਈ ਗੁਰਦਿੱਤੇ ਨੂੰ, ਜਿਹੜਾ ਬਾਬਾ ਬੁੱਢਾ ਜੀ ਦੀ ਅਸਮਸ ਵਿੱਚੋਂ ਸੀ, ਉਹਨੂੰ ਸੱਦ ਕੇ ਗੁਰਤਾ ਗੱਦੀ ਦੇ ਵਾਸਤੇ ਤਿਆਰੀ ਕੀਤੀ, ਬਖਸ਼ਿਸ਼ ਦੇਣ ਵਾਸਤੇ। ਕਹਿੰਦੇ ਨਾਰੀਅਲ ਲਿਆਓ, 5 ਪੈਸੇ ਲਿਆਓ, ਸੁੰਦਰ ਸੋਨੇ ਦੇ ਥਾਲ ਵਿੱਚ ਗੁਰਸਿੱਖਾਂ ਨੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਮੱਗਰੀ ਹਾਜ਼ਰ ਕੀਤੀ। ਅਤੇ ਸਤਿਗੁਰੂ ਨੇ ਧਿਆਨ ਧਰਿਆ, ਧਿਆਨ ਧਰ ਕੇ ਉਹ ਸਾਰੀ ਸਮੱਗਰੀ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਧਿਆਨ ਦੇ ਵਿੱਚ ਗੁਰਤਾ ਗੱਦੀ ਦਿੱਤੀ ਤੇ ਜਾਂ ਭਾਈ ਗੁਰਦਿੱਤੇ ਨੂੰ ਕਹਿ ਦਿੱਤਾ ਕਿ ਹੁਣ ਬਾਬਾ ਬੀਜ ਗ੍ਰਾਮ ਬਕਾਲੇ ਬਣਗੁਰ ਸਗਲੀ ਸੰਗਤ ਸੰਭਾਲੇ ਇਹ ਬਚਨ ਕਹੇ, ਸਾਰਾ ਸਰਾਂ ਸੰਭਾਲ ਦਿੱਤਾ। ਉਧਰੋਂ ਚਾਲੇ ਪਾ ਦਿੱਤੇ ਭਾਈ ਗੁਰਦਿੱਤੇ ਨੇ, ਭਾਈ ਦੁਰਗਾਈਏ ਤੋਂ ਸਿੱਖਾਂ ਨੂੰ ਨਾਲ ਲੈ ਕੇ ਉਹ ਪਹੁੰਚੇ ਨੇ ਬਾਬਾ ਬਕਾਲਾ ਵਿਖੇ। ਉਧਰੋਂ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰੀ ਕਰ ਦਿੱਤੀ ਸੱਚਖੰਡ ਜਾਣ ਦੀ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਮਾਮ ਸੰਗਤਾਂ ਨੂੰ ਤਾਰਦਿਆਂ ਹੋਇਆਂ ਸੱਚਖੰਡ ਪਿਆਨਾ ਕਰ ਦਿੱਤਾ। ਜਿਹਦੇ ਪ੍ਰਥਾਏ ਕਲਗੀਧਰ ਪਾਤਸ਼ਾਹ ਜੀ ਨੇ ਜੋ ਬਾਣੀ ਬਚਨ ਲਿਖੇ ਨੇ ਨਾ ਸਾਧ ਸੰਗਤ ਜੀ, ਉਹ ਪ੍ਰਤੱਖ ਵਰਤਦੇ ਨੇ ਅੱਜ ਵੀ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਓ। ਇੱਧਰ ਭਾਈ ਗੁਰਦਿੱਤਾ ਜੀ ਅਤੇ ਗੁਰੂ ਕੇ ਸਿੱਖ ਪਹੁੰਚੇ ਨੇ, ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੱਠਵੇਂ ਪਾਤਸ਼ਾਹ ਜੀ ਵੱਲੋਂ ਕੀਤਾ ਹੋਇਆ ਹੁਕਮ ਮੁਤਾਬਕ ਅੱਜ ਦੇ ਦਿਨ ਹੀ ਸਾਧ ਸੰਗਤ ਗੁਰਦਾ ਕੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਭਾਵੇਂ ਕੁਝ ਸਮਾਂ ਗੁਪਤ ਰਹੇ, ਫਿਰ ਇੱਥੇ ਸਤਿਗੁਰੂ ਦੀ ਕਿਰਪਾ ਦੇ ਨਾਲ ਇੱਕ ਬਹੁਤ ਹੀ ਸਿਦਕਵਾਨ ਭਰੋਸੇ ਵਾਲਾ ਸਿੱਖ ਜੋ ਮੱਖਣ ਸ਼ਾਹ ਲਵਾਣਾ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ, ਉਹਦੇ ਦਿਲ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਸਨ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬੇਅੰਤ ਸੁਨਹਿਰੀ ਇਤਿਹਾਸ ਹੈ, ਸਾਨੂੰ ਸਤਿਗੁਰੂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਸਾਧ ਸੰਗਤ ਜੀ ਸ੍ਰੀ ਮੁੱਖ ਵਾਕ ਦੇ ਦਰਸ਼ਨ ਕਰੀਏ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ। ਅੱਜ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਜੋ ਆਪਾਂ ਨੂੰ ਹੁਕਮ ਬਖਸ਼ਿਸ਼ ਕੀਤਾ ਹੈ ਉਹ ਸਰਵਣ ਕਰੀਏ ਇੱਕ ਵਾਰੀ ਸਾਰੀ ਸੰਗਤ। ਗੱਜ ਕੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਬਾਣੀ ਭਗਤਾਂ ਕੀ, ਕਬੀਰ ਜੀ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰੂ ਜੀ ਕਿਰਪਾ ਕਰਦੇ ਹਨ, ਗੁੰਡ ਰਾਗ ਦੇ ਵਿੱਚ ਭਗਤ ਬਾਣੀ ਆਰੰਭ ਕਰਦੇ ਨੇ। ਆਰੰਭ ਦੇ ਵਿੱਚ ਹੀ ਭਗਤ ਕਬੀਰ ਜੀ ਦਾ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਿ ਆਪ ਪਹਿਲੇ ਕਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਦਾ ਉਚਾਰਨ ਕੀਤਾ ਹੈ ਅਤੇ ਸਤਿਗੁਰੂ ਮੰਗਲ ਰੂਪ ਵਿੱਚ ਆਪ ਜੀ ਬਖਸ਼ਿਆ ਕਰਦੇ ਹਨ, ਕਿਉਂਕਿ ਸਤਿਗੁਰੂ ਨੇ ਗੁਰਬਾਣੀ ਹੋਣ ਦੀ ਮੋਹਰ ਲਾਈ ਪਾਈ ਮੋਹਰ। ਕੱਲ੍ਹ ਨੂੰ ਇਹ ਨਾ ਕੋਈ ਸਮਝੇ ਕਿ ਭਗਤ ਰਵਿਦਾਸ ਦੀ ਬਾਣੀ ਹੈ, ਇਹ ਭਗਤ ਕਬੀਰ ਦੀ ਬਾਣੀ ਆ। ਜਦੋਂ ਮੋਹਰ ਲਾ ਦਿੱਤੀ ਭਾਈ, ਇਹ ਫਿਰ ਗੁਰਬਾਣੀ ਹੈ, ਸਮੁੱਚੇ ਰੂਪ ਵਿੱਚ ਗੁਰਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ, ਜੋ ਆਪ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਸਾਰਾ ਬ੍ਰਹਿਮੰਡ ਪਸਾਰਾ ਉਸ ਦੇ ਅੰਦਰ ਹੈ।
ਸੰਤ ਮਿਲੈ ਕਿਛ ਸੁਣੀਐ ਕਹੀਐ।
ਉਹ ਸ਼ਰਧਾਲੂ ਭਗਤ ਕਬੀਰ ਜੀ ਦੇ ਪਾਸ ਆਏ, ਉਹਨੇ ਵੇਖਿਆ ਕਿ ਇਹ ਚੰਚਲ ਮਤ ਵਾਲੇ ਨੇ, ਇਹ ਜਿਹੜੇ ਹਨ ਅਧਿਕਾਰੀ ਨਹੀਂ ਹਨ। ਉਪਾਸ ਆ ਕੇ ਬੈਠ ਗਏ, ਪਰ ਭਗਤ ਕਬੀਰ ਜੀ ਕੁਝ ਬੋਲੇ ਨਾ, ਕੁਝ ਵੀ ਨਾ ਬੋਲੇ। ਅਤੇ ਨਾਲ ਸ਼ਰਧਾਵਾਨ ਵਾਲੇ ਜਿਹੜੇ ਰੋਜ਼ ਰਹਿਣ ਵਾਲੇ ਕਹਿੰਦੇ ਭਗਤ ਜੀ ਆਪ ਜੀ ਕੁਛ ਬਾਬਾ ਜੀ ਬੋਲੇ ਹੀ ਨਹੀਂ। ਅਤੇ ਇੱਥੇ ਭਗਤ ਜੀ ਕਿਰਪਾ ਕਰਦੇ ਨੇ, ਸੰਤ ਮਿਲਿਆ ਕਿਸ ਸੁਣੀਆਂ ਕਹੀਏ। ਕਹਿੰਦੇ ਭਾਈ ਜੇ ਤਾਂ ਕੋਈ ਸੰਤ ਮਿਲੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸਿਸੇ ਨਾਨਕਾ ਪੂਰਨ ਸੋਈ ਸੰਤ। ਕੋਈ ਇਹੋ ਜਿਹਾ ਸਾਧੂ ਮਿਲੇ, ਅਧਿਕਾਰੀ ਮਿਲੇ, ਉਹਨਾਂ ਦੇ ਨਾਲ ਤਾਂ ਕੁਝ ਨਾ ਕੁਝ ਬਚਨ ਕਰਨੇ ਚਾਹੀਦੇ ਨੇ, ਉਹਨਾਂ ਤੋਂ ਕੁਝ ਸੁਣਨਾ ਵੀ ਚਾਹੀਦਾ, ਉਹਨਾਂ ਤੋਂ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ।
ਮਿਲੈ ਅਸੰਤ ਮਾਸਟ ਕਰ ਰਹੀ ਹੈ।
ਪਰ ਕਹਿੰਦੇ ਭਾਈ ਜੇ ਕੋਈ ਸਾਖਤ ਪੁਰਸ਼ ਮਿਲ ਜਾਏ ਤੇ ਫਿਰ ਕਹਿੰਦੇ ਮਾਸਟ ਕਰ ਰਹੀ ਹੈ, ਫਿਰ ਚੁੱਪ ਹੀ ਭਲੀ ਹੈ, ਮੂਰਖਾ ਨਾਲ ਨਾ ਲੁੱਝੀਐ ਪਰ ਅੱਖਰ ਇਹੋ ਬੁੱਝੀਐ। ਕਹਿੰਦੇ ਭਾਈ ਉਹਨਾਂ ਨਾਲ ਨਹੀਂ ਬੋਲਣਾ ਚਾਹੀਦਾ, ਉਹਨਾਂ ਨਾਲ ਨਹੀਂ ਚਰਚਾ ਕਰਨੀ ਚਾਹੀਦੀ।
ਬਾਬਾ ਬੋਲਣਾ ਕਿਆ ਕਹੀਐ।
ਕਹਿੰਦੇ ਨਾਲ ਦੇ ਗੁਰੂ ਕੇ ਸਿੱਖ ਪੁੱਛਦੇ ਨੇ ਭਗਤ ਕਬੀਰ ਜੀ ਨੂੰ, ਬਾਬਾ ਫਿਰ ਕੀ ਕਹਿਣਾ ਚਾਹੀਦਾ। ਜੇ ਇਹੋ ਜਿਹੇ ਲੋਕ ਆਉਣ ਤੇ ਭਗਤ ਜੀ ਕਹਿੰਦੇ ਭਾਈ ਕਹਿਣਾ ਕੀ ਹੈ, ਹਰ ਜਸ ਸੁਣਾ ਨੇ ਹਰ ਜਸ ਗਾਵੈ, ਬਾਤਨ ਹੀ ਇਸ ਮਾਨ ਕਰਾਵੈ, ਐਸੇ ਲੋਕਾਂ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਉਹਨਾਂ ਤੋਂ ਡਰ ਹੀ ਚੰਗਾ ਭਾਈ, ਜਿਹੜੇ ਸਾਕਤ ਹੈ ਇਹ ਨਿੰਦਦੀ ਉਹ ਨਿੰਦਾ ਹੀ ਕਰਨਗੇ, ਇਹਨਾਂ ਤੋਂ ਭਲੀ ਨਹੀਂ ਗੁਜ਼ਾਰੀ ਜਾਣੀ। ਇਸ ਕਰਕੇ ਬਾਬਾ ਬੋਲਣਾ ਕਿਆ ਕਹੀਏ। ਕਹਿੰਦੇ ਭਗਤ ਜੀ ਦੱਸਦੇ ਨੇ, ਕਹਿੰਦੇ ਭਾਈ ਜੇ ਬੋਲਣਾ ਹੀ ਹੋਵੇ ਤੇ ਫਿਰ ਕਿਸ ਤਰ੍ਹਾਂ ਬੋਲੀਦਾ ਹੈ।
ਜੈ ਸ੍ਰੀ ਰਾਮ ਨਾਮ ਰਵ ਰਹੀ ਹੈ।
ਕਹਿੰਦੇ ਭਾਈ ਇਸ ਤਰ੍ਹਾਂ ਬੋਲੋ, ਜਿਸ ਕਰਕੇ ਜਿਸ ਬੋਲੀ ਨਾਲ ਜਿਸ ਵਿਚਾਰ ਚਰਚਾ ਦੇ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਅਸੀਂ ਰਵੇਂ ਜਾਈਏ, ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਸਕੀਏ, ਇਸ ਢੰਗ ਦੀ ਭਾਸ਼ਾ, ਇਸ ਢੰਗ ਦਾ ਪ੍ਰੇਮ ਤੇ ਇਸ ਢੰਗ ਦਾ ਲਿਬਾਸ, ਇਸ ਢੰਗ ਦੀ ਸਾਨੂੰ ਵੇਸ਼ਭੂਸ਼ਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਤੇ ਨਹੀਂ ਤੇ ਭਾਈ ਇਹ ਜਿਹੜੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਸਾਖਤ ਅੰਮ੍ਰਿਤ ਬਚਨ ਵੀ ਕਹੀਏ ਨਾ, ਤੇ ਕਹਿੰਦੇ ਉਹਨਾਂ ਦੇ ਅੰਦਰ ਸਾੜਾ ਹੀ ਰਹਿੰਦਾ, ਇਸ ਕਰਕੇ ਉਹਨਾਂ ਤੋਂ ਪਾਸਾ ਹੀ ਵੱਟਣਾ ਠੀਕ ਹੈ। ਪਰ ਜਦੋਂ ਬਚਨ ਕਹਿਣੇ ਇਹੋ ਜਿਹੇ ਬਚਨ ਕਹੋ ਜਿਹਦੇ ਨਾਲ ਪਰਮਾਤਮਾ ਦੇ ਨਾਲ ਸੁਮੇਲ ਕਰਨ ਦੇ ਪ੍ਰਭੂ ਭਗਤੀ ਦੇ ਬਚਨ, ਜਿੱਥੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ।
ਰਹਾਉ
ਦੇ ਕੇ ਕਿਰਪਾ ਕਰ ਰਹੇ ਹਨ
ਸੰਤਨ ਸਿਉਂ ਬੋਲੇ ਉਪਕਾਰੀ।
ਕਹਿੰਦੇ ਭਾਈ ਜਦੋਂ ਅਸੀਂ ਸੰਤਾਂ ਦੇ ਨਾਲ ਕੋਈ ਬਚਨ ਕਰਾਂਗੇ ਤੇ ਫਿਰ ਉਪਕਾਰ ਹੋਏਗਾ, ਸਾਡਾ ਭਲਾ ਹੋਵੇਗਾ, ਸਾਡੇ ਭਲੇ ਦੇ ਬਚਨ ਉਹਨਾਂ ਕੋਲੋਂ ਪ੍ਰਾਪਤ ਹੋਣਗੇ, ਤੇ ਜਦੋਂ ਦੱਸਾਂਗੇ ਉਹ ਵੀ ਭਲੇ ਵਾਲੇ ਬਚਨ ਗ੍ਰਹਿਣ ਕਰ ਲੈਣਗੇ।
ਮੂਰਖ ਸਿਉਂ ਬੋਲੇ ਚੱਖ ਮਾਰੀ।
ਪਰ ਕਹਿੰਦੇ ਜਦੋਂ ਮੂਰਖਾਂ ਨਾਲ ਬੋਲਾਂਗੇ ਉਹ ਚੰਗਾ ਉਪਦੇਸ਼ ਸੁਣਨ ਵਾਸਤੇ ਤਿਆਰ ਹੀ ਨਹੀਂ ਹੁੰਦੇ, ਉਹ ਚੰਗਾ ਉਪਦੇਸ਼ ਸੁਣਨੂੰ ਤਿਆਰ ਨਹੀਂ ਹੁੰਦੇ, ਉਲਟਾ ਅੱਗੋਂ ਨਿੰਦਾ ਦੀ ਛੜ ਮਾਰਦੇ ਨੇ। ਇਸ ਵਾਸਤੇ ਕਹਿੰਦੇ ਮੂਰਖ ਸਿਉਂ ਬੋਲੇ ਚੱਖ ਮਾਰੀ। ਜਦੋਂ ਮੂਰਖ ਨਾਲ ਬੋਲਾਂਗੇ ਕਹਿੰਦੇ ਅੱਗੋਂ ਚਖਾਈ ਮਾਰਨਗੇ, ਝਗੜਾ ਹੀ ਕਰਨਗੇ, ਇਸ ਵਾਸਤੇ ਉਹਨਾਂ ਨਾਲ ਬੋਲਣਾ ਕੋਈ ਫਾਇਦੇਮੰਦ ਨਹੀਂ, ਲਾਭਮੰਦ ਨਹੀਂ ਹੁੰਦਾ।
ਬੋਲਤ ਬੋਲਤ ਬੜੇ ਬਿਕਾਰਾ।
ਭਗਤ ਕਬੀਰ ਜੀ ਕਹਿੰਦੇ ਇਸ ਵਾਸਤੇ ਨਹੀਂ ਅਸੀਂ ਬੋਲਦੇ ਕਿ ਜਦੋਂ ਮੂਰਖਾਂ ਨਾਲ ਜਿਹੜਾ ਅਧਿਕਾਰੀ ਨਹੀਂ ਉਹਦੇ ਨਾਲ ਬੋਲਾਂਗੇ ਨਾ ਤੇ ਉਹ ਤੇ ਆਪਦੀ ਗੱਲ ਤੇ ਅਡਲ ਰਹੇਗਾ, ਡਟਿਆ ਰਹੇਗਾ, ਕਿਉਂਕਿ ਉਹਦੇ ਅੰਦਰ ਸਾਖਤਪੁਣਾ ਹੈ, ਸੰਤਪੁਣਾ ਨਹੀਂ ਹੈ। ਇਸ ਕਰਕੇ ਜਦੋਂ ਉਹਦੇ ਨਾਲ ਬੋਲਾਂਗੇ ਬੋਲਦਿਆਂ ਬੋਲਦਿਆਂ ਝਗੜਾ ਵਧੇਗਾ, ਐਵੇਂ ਮਕਾਰ ਹੀ ਪੈਦਾ ਹੋਣਗੇ, ਝਗੜਾ ਵਧੇਗਾ।
ਬਿਨ ਬੋਲੇ ਕਿਆ ਕਰੇ ਵਿਚਾਰਾ।
ਫਿਰ ਪ੍ਰਸ਼ਨ ਹੁੰਦਾ ਕਹਿੰਦੇ ਜੀ ਦੱਸੋ ਬਿਨਾਂ ਬੋਲੇ ਤੋਂ ਵਿਚਾਰ ਕਿਵੇਂ ਹੋਊ, ਤੇ ਭਗਤ ਜੀ ਕਹਿੰਦੇ ਬਿਨ ਬੋਲੇ ਕਿਆ ਕਰੇ ਵਿਚਾਰਾ। ਕਹਿੰਦੇ ਜੇ ਨਾ ਬੋਲਾਂਗੇ ਤੇ ਉਹ ਵਿਚਾਰਾ ਕੀ ਕਰ ਲੂਗਾ, ਸਾਡੇ ਕੋਲ ਵਿਗਾੜ ਦੇਗਾ। ਕਹਿੰਦੇ ਨਹੀਂ ਦੱਸੋ ਫਿਰ ਵਿਚਾਰ ਕਿਵੇਂ ਹੋਏਗੀ। ਭਗਤ ਜੀ ਕਹਿੰਦੇ ਲਓ ਸੁਣੋ, ਬਿਨਾਂ ਬੋਲੇ ਤੋਂ ਵੀ ਵਿਚਾਰ ਹੋ ਸਕਦੀ ਹੈ।
ਕਹੋ ਕਬੀਰ ਛੂਛਾ ਘੱਟ ਬੋਲੇ।
ਲਓ ਸਿੱਖਿਆ ਦਾ ਇੱਕ ਬਚਨ ਸਮਝਾਉਂਦੇ ਨੇ, ਕਹਿੰਦੇ ਜੇ ਸਮਝਣਾ ਹੋਵੇ ਨਾ ਵੀ ਬਿਨਾਂ ਹੀ ਬੋਲੇ ਤੋਂ ਕਿਤਾਬ ਕਿਵੇਂ ਪਤਾ ਲੱਗ ਜੂ ਵੀ ਬੰਦਾ ਮੂਰਖ ਹੈ, ਇਹ ਬੰਦਾ ਬੇਸਮਝ ਹੈ, ਇਹ ਅਧਿਕਾਰੀ ਨਹੀਂ, ਵਿਚਾਰ ਕਰਾਂਗੇ ਤਾਂ ਹੀ ਪਤਾ ਲੱਗੇਗਾ ਨਾ। ਭਗਤ ਜੀ ਕਹਿੰਦੇ ਨਹੀਂ, ਵੈਸੇ ਹੀ ਪਤਾ ਲੱਗ ਜਦੋਂ ਕੋਲ ਆ ਕੇ ਸਭਾ ਚ ਬੈਠੇਗੇ ਨਾ। ਕਹਿੰਦੇ ਕਹੋ ਕਬੀਰ ਛੂਛਾ ਘੱਟ ਬੋਲਾ, ਜਿਵੇਂ ਕਹਿੰਦੇ ਮੈਦਾਨ ਦੇ ਵਿੱਚ ਘੜਾ ਪਿਆ ਹੋਵੇ ਨਾ ਤੇ ਹਵਾ ਚੱਲ ਪਵੇ ਤੇ ਉਹ ਘੜਾ ਘੜੇ ਵਿੱਚੋਂ ਹਵਾ ਦੀ ਆਵਾਜ਼ ਆਉਂਦੀ, ਹੁੰਦਾ ਖਾਲੀ ਹੈ ਪਰ ਉਹਦੇ ਵਿੱਚੋਂ ਆਵਾਜ਼ ਨਿਕਲਦੀ ਹਵਾ ਦੀ। ਕਹਿੰਦੇ ਇਸ ਤਰ੍ਹਾਂ ਸਾਖਤ ਪੁਰਸ਼ ਆਉਂਦੇ ਨੇ, ਸੌ ਵਿੱਚ ਬੈਠਦੇ ਨੇ, ਬਿਨਾਂ ਕਿਸੇ ਵਿਚਾਰ ਤੋਂ ਬਿਨਾਂ ਕਿਸੇ ਸਮਝ ਤੋਂ ਐਵੇਂ ਬੋਲਣਾ ਸ਼ੁਰੂ ਕਰ ਦਿੰਦੇ ਨੇ। ਤੇ ਜਿਹੜਾ ਬਿਨਾਂ ਬੁਲਾਇਆ ਬੋਲੀ ਜਾਵੇ, ਜਿਹੜਾ ਬਿਨਾਂ ਕਿਸੇ ਪ੍ਰਕਰਨ ਤੋਂ ਬੋਲੀ ਜਾਵੇ, ਕਹਿੰਦੇ ਸਮਝ ਲਓ ਕਿ ਇਹ ਊਣਾ ਹੈ, ਇਹਨੂੰ ਸਮਝ ਨਹੀਂ, ਇਹ ਬੇਸਮਝ ਹੈ। ਇਸ ਵਾਸਤੇ ਕਹੋ ਕਬੀਰ ਛੂਛਾ ਘੱਟ ਬੋਲਾ, ਜਿਹੜਾ ਭਾਈ ਹਲੇ ਗੁਣਾਂ ਤੋਂ ਊਣਾ ਮਨੁੱਖ ਹੈ, ਜਿਹਦਾ ਹਿਰਦਾ ਹਲੇ ਪਰਮਾਤਮਾ ਨਾਲ ਰਮਿਆ ਹੋਇਆ ਨਹੀਂ, ਕਹਿੰਦੇ ਉਹ ਚਖਾ ਮਾਰਨ ਵਾਲੀਆਂ ਗੱਲਾਂ ਬੋਲੇਗਾ।
ਭਰਿਆ ਹੋਏ ਸੋ ਕਬ ਹੋਣਾ ਡੋਲੇ।
ਗੁਣ ਹੋਣ ਫਿਰ ਨਹੀਂ ਡੋਲੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ ਕਿ ਜਦੋਂ ਉਹ ਹੀ ਘੜਾ ਪਦਾਰਥ ਨਾਲ ਭਰਿਆ ਹੋਵੇ, ਦੁੱਧ ਨਾਲ ਭਰਿਆ ਹੋਵੇ, ਜਲ ਨਾਲ ਭਰਿਆ ਹੋਵੇ, ਤੇ ਫਿਰ ਭਵਾ ਹਨੇਰੀ ਵਗਦੀ ਹੋਵੇ, ਫਿਰ ਨਹੀਂ ਬੋਲੇਗਾ। ਜੇ ਉਹਨੂੰ ਸਿਰ ਤੇ ਚੱਕ ਕੇ ਚੱਲ ਪਾਓ ਤੇ ਜੇ ਊਣਾ ਹੋਵੇਗਾ ਛੂਛਾ ਹੋਵੇਗਾ ਫਿਰ ਇੱਧਰ ਉੱਧਰ ਪਾਣੀ ਛਲਕੇਗਾ ਉਹਦੇ ਚੋਂ, ਜੇ ਭਰਿਆ ਹੋਵੇਗਾ ਫਿਰ ਡੋਲੇਗਾ ਨਹੀਂ, ਫਿਰ ਬੋਲੇਗਾ ਵੀ ਨਹੀਂ ਡੋਲੇਗਾ ਵੀ ਨਹੀਂ। ਤੇ ਇਹ ਸਿੱਖਿਆ ਦਿੱਤੀ ਭਗਤ ਜੀ ਨੇ ਕਿ ਭਾਈ ਜਦੋਂ ਅਸੀਂ ਗੁਣਵਾਲ ਲੋਕਾਂ ਦੇ ਕੋਲ ਬਹਿੰਦੇ ਹਾਂ ਉੱਥੇ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ ਤੇ ਫਿਰ ਸਾਡਾ ਭਲਾ ਹੁੰਦਾ। ਇਸ ਵਾਸਤੇ ਜਦੋਂ ਅਸੀਂ ਪੂਰਨ ਮਨੁੱਖ ਦੇ ਕੋਲ, ਭਰੇ ਮਨੁੱਖ ਦੇ ਕੋਲ, ਗੁਣਾ ਸਹਿਤ ਭਰਪੂਰ ਮਨੁੱਖ ਦੇ ਕੋਲ ਬੈਠਾਂਗੇ ਉਹ ਅਸਲ ਵਿੱਚ ਸੰਤ ਹੁੰਦਾ, ਜਿਹੜਾ ਭਾਈ ਆਇਆਂ ਨੂੰ ਸ਼ੁਭ ਸਿੱਖਿਆ ਦੇਵੇ, ਪਰਮਾਤਮਾ ਦੇ ਨਾਲ ਨਾਲ ਜੋੜੇ। ਭਗਤ ਜੀ ਕਹਿੰਦੇ ਉਹ ਨਹੀਂ ਕਦੇ ਡੋਲਦਾ। ਇਸ ਵਾਸਤੇ ਭਾਈ ਜਿਹੜੇ ਗੁਣਾਂ ਦੇ ਭਰੇ ਹੋਏ ਨੇ, ਬੜੀਆਂ ਉਹਨਾਂ ਦੀਆਂ ਪਰਖਾਂ ਹੋਈਆਂ, ਉਹਨਾਂ ਸੰਤਾਂ ਦੀਆਂ, ਭਗਤ ਕਬੀਰ ਜੀ ਦੀ ਬੜੀ ਪਰਖ ਹੋਈ, ਤੇ ਡੋਲੇ ਕਿਤੇ ਨਹੀਂ ਡੋਲਦੇ। ਸੋ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚੋਂ ਸਤ ਸੰਤੋਖ, ਦਇਆ, ਧੀਰਜ, ਖਿਮਾ ਦੇ ਸ਼ੁਭ ਵਿਚਾਰ, ਨਿਮਰਤਾ ਦੇ ਵਿਚਾਰ ਗ੍ਰਹਿਣ ਕਰ ਲਏ, ਉਹ ਕਦੇ ਦੁਨੀਆਂ ਵਿੱਚ ਕੀ ਲੋਕ ਪ੍ਰਲੋਕ ਵਿੱਚ ਵੀ ਨਹੀਂ ਡੋਲਦਾ। ਇਹ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ ਭਾਈ। ਸੋ ਸਮੇਂ ਦੇ ਮੁਤਾਬਕ, ਕਿਉਂਕਿ ਅੱਜ ਗੁਰਪੁਰਬਾਂ ਦੀ ਗਾਥਾ ਸੀ, ਇਸ ਕਰਕੇ ਭਾਈ ਇਹਨਾਂ ਕਿਸਮਾਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਰਹਿਮਤ ਕਰਨ, ਦਇਆ ਕਰਨ, ਆਪਣੇ ਦਰੋ ਘਰੋ ਨਾਮ ਦੀ, ਸਿੱਖੀ ਦੀ, ਸ਼ੁਭ ਗੁਣਾਂ ਦੀ ਦਾਤ ਸਭ ਸੰਗਤਾਂ ਦੀਆਂ ਝੋਲੀਆਂ ਭਰ ਕੇ ਦੇ ਦੇਣ, ਬਖਸ਼ਿਸ਼ ਕਰ ਦੇਣ, ਭੁੱਲਾਂ ਦੀ ਖਿਮਾ ਬਖਸ਼ ਦੇਣ ਜੀ।
ਕਾਹੂ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।